ਸਭ ਦਾ ਤਾਰੀ ਅਗਾਰੇ ਸ਼ਰੋਤਾ ਸੁਣੋ ਪਾਪ ਗਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੇਤਾ ਪ੍ਰਤੀ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਜੀਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਵਜ਼ੀਰ ਖਾਂ ਪਹੁੰਚਿਆ ਹੈ, ਆ ਕੇ ਨੇ ਬੇਨਤੀ ਕੀਤੀ ਹੈ, ਸਤਿਗੁਰੂ ਬਾਦਸ਼ਾਹ ਜਹਾਂਗੀਰ ਨੇ ਆਪ ਜੀ ਦਾ ਹੁਕਮ ਮੰਨ ਲਿਆ ਹੈ, ਪਰ ਉਹਨੇ ਇੱਕ ਸ਼ਰਤ ਰੱਖੀ ਹੈ ਕਿ ਉਨੇ ਹੀ ਰਾਜੇ ਗਵਾਲੀਅਰ ਦੇ ਕਿਲੇ ਚੋਂ ਤੁਹਾਡੇ ਨਾਲ ਬਾਹਰ ਆ ਸਕਦੇ ਨੇ ਜਿੰਨੇ ਕੁ ਤੁਹਾਡੇ ਚੋਲੇ ਦੀਆਂ ਕਲੀਆਂ ਪਕੜ ਕੇ ਪੱਲੇ ਪਕੜ ਕੇ ਆ ਜਾਣ। ਸਤਿਗੁਰੂ ਜਾਣੀ ਜਾਣ ਜਾਣਗੇ ਕਿ ਬਾਦਸ਼ਾਹ ਜਹਾਂਗੀਰ ਨੇ ਆਪਣੇ ਵੱਲੋਂ ਚਤਰਾਈ ਕੀਤੀ ਹੈ, ਗੁਰਦੇਵ ਨੇ ਜਾਮਾ ਹੀ ਇਹੋ ਜਿਹਾ ਤਿਆਰ ਕਰਵਾਇਆ ਹੈ। ਉਹ ਜਾਮਾ ਧਾਰਨ ਕਰਕੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਸਜਾ ਕੇ ਸਤਿਗੁਰਾਂ ਨੇ ਤਿਆਰੀ ਕੀਤੀ। ਜਿਹੜਾ ਜਾਮਾ ਸਤਿਗੁਰਾਂ ਧਾਰਨ ਕੀਤਾ ਉਹਦੇ 50 ਪੱਲੇ ਹਨ, 50 ਰਾਜਿਆਂ ਨੇ ਇੱਕ ਇੱਕ ਪੱਲਾ ਪਕੜ ਲਿਆ। ਦੋ ਰਾਜੇ ਰਹਿ ਗਏ, ਘਦਿਆ ਕੇ ਬੇਨਤੀ ਕਰਨ ਲੱਗੇ, ਮਹਾਰਾਜ ਸਾਡਾ ਕੀ ਬਣੇਗਾ। ਸਤਿਗੁਰ ਆਖਿਆ, ਭਾਈ ਤੁਸੀਂ ਸਾਡੇ ਚੋਲੇ ਦੇ ਜਿਹੜੇ ਬੰਦ ਨੇ ਪਕੜ ਲਓ। ਦੋ ਬੰਦ ਉਹਨਾਂ ਨੂੰ ਪਕੜਾ ਦਿੱਤੇ, 52 ਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਨਾਲ ਲੈ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਹਰ ਆਏ ਨੇ। ਉਸ ਦਿਨ ਤੋਂ ਬਾਅਦ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਂ ਨਾਲ ਨਾਂ ਜੁੜਿਆ ਹੈ, ਬੰਦੀ ਛੋੜ। ਤੋ ਗਰੀਬ ਨਵਾਜ ਪਾਤਸ਼ਾਹ ਨੇ 52 ਰਾਜਿਆਂ ਨੂੰ ਬਾਹਰ ਲਿਆਂਦਾ ਹੈ। ਇਨ੍ਹਾਂ ਦੇ ਪੈਰਾਂ ਵਿਚ ਬੇੜੀਆਂ ਪਾਈਆਂ ਹੋਈਆਂ ਸਨ। ਹੁਕਮ ਕਰਕੇ ਲੁਹਾਰਾਂ ਨੂੰ ਬੁਲਾ ਕੇ ਸਾਰੇ ਰਾਜਿਆਂ ਦੇ ਪੈਰਾਂ ਵਿਚ ਪਈਆਂ ਹੋਈਆਂ ਬੇੜੀਆਂ ਕਟਵਾ ਕੇ ਇਨ੍ਹਾਂ ਨੂੰ ਮੁਕਤ ਕੀਤਾ ਹੈ। ਆਪ ਦਇਆਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀ ਜਾਣ ਵਾਸਤੇ ਤਿਆਰੀ ਕੀਤੀ ਹੈ। ਗਵਾਲੀਅਰ ਦੇ ਕਿਲੇ ਦਾ ਜਿਹੜਾ ਕਿਲੇਦਾਰ ਸੀ ਹਰਦਾਸ, ਇਹਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਹਰਦਾਸ ਜੀ ਤੁਸੀਂ ਇਨ੍ਹਾਂ ਰਾਜਿਆਂ ਨੂੰ ਆਪਣੇ ਨਾਲ ਰਲਾ ਕੇ ਸਾਡੇ ਕੋਲ ਉਥੇ ਬਾਦਸ਼ਾਹ ਕੋਲ ਦਿੱਲੀ ਲੈ ਕੇ ਆਓ। ਅਸੀਂ ਵਜ਼ੀਰ ਖਾਂ ਦੇ ਨਾਲ ਛੇਤੀ ਉਥੇ ਜਾਣਾ ਚਾਹੁੰਦੇ ਕਿਉਂਕਿ ਬਾਦਸ਼ਾਹ ਸਾਨੂੰ ਯਾਦ ਕਰ ਰਿਹਾ ਹੈ। ਜੇ ਅਸੀਂ ਰਾਜਿਆਂ ਨਾਲ ਮਿਲ ਕੇ ਗਏ ਤੇ ਸਾਨੂੰ ਜਾਂਦਿਆਂ ਕੁਝ ਜ਼ਿਆਦਾ ਸਮਾਂ ਲੱਗੇਗਾ, ਰਾਜਿਆਂ ਨੇ ਸਹਿਜੇ ਸਹਿਜੇ ਚੱਲਣਾ, ਅਸੀਂ ਛੇਤੀ ਪੜਾ ਦਰ ਪੜਾ ਕਰਕੇ ਦਿੱਲੀ ਪਹੁੰਚਣਾ। ਤੋ ਵਜ਼ੀਰ ਖਾਂ ਨੂੰ ਸਤਿਗੁਰੂ ਜੀ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਤੋਂ ਚੱਲ ਪਏ ਨੇ। ਜਿਹੜਾ ਚੋਲਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ 52 ਰਾਜਿਆਂ ਨੂੰ ਮੁਕਤ ਕਰਦੇ ਸਮੇਂ ਆਪਣੇ ਸਰੀਰ ਤੇ ਧਾਰਨ ਕੀਤਾ ਸੀ, ਉਹ ਚੋਲਾ ਅੱਜ ਵੀ ਕੁੜਾਣੀ ਕਲਾ ਨਗਰ ਹੈ, ਰਾੜਾ ਸਾਹਿਬ ਦੇ ਲਾਗੇ ਕੁੜਾਣੀ ਕਲਾ, ਉਸ ਨਗਰ ਦੇ ਵਿਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਉਹ ਚੋਲਾ ਪਿਆ ਹੋਇਆ ਹੈ। ਬਹੁਤ ਸਾਰੀਆਂ ਸੰਗਤਾਂ ਉਸ ਚੋਲੇ ਦੇ ਦਰਸ਼ਨ ਕਰਦੀਆਂ ਹਨ। ਗਰੀਬ ਨਵਾਜ ਦਇਆਨਿਧ ਪਾਤਸ਼ਾਹ ਜੀ ਮਹਾਰਾਜ ਚੱਲ ਕੇ ਦਿੱਲੀ ਪਹੁੰਚੇ ਨੇ। ਉਧਰ ਰਾਜੇ ਸਹਿਜੇ ਸਹਿਜੇ ਹਰਦਾਸ ਦੇ ਨਾਲ ਚੱਲ ਕੇ ਆ ਰਹੇ ਨੇ। ਇੱਥੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰਾਸ ਸੰਪੂਰਨ ਹੋਈ ਸੀ, ਪੰਜਵੀਂ ਰਾਸ ਪ੍ਰਾਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਰੇ ਦਸ ਸਰੂਪ ਕੋ ਨਮੋ ਮਾਰੇ।
ਭਾਈ ਸਾਹਿਬ ਜੀ ਮੰਗਲ ਕਰ ਰਹੇ ਨੇ ਕਿਉਂਕਿ ਕਥਾ ਦੀ ਆਰੰਭਤਾ ਕਰਨੀ ਹੈ, ਪੰਜਵੀਂ ਰਾਸ ਆਰੰਭ ਹੋਣੀ ਹੈ, ਉਹਦੇ ਤੋਂ ਪਹਿਲਾਂ ਦਸੋ ਗੁਰੂ ਸਾਹਿਬਾਨਾਂ ਦਾ ਮੰਗਲ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੱਕ, ਦਸੋਂ ਗੁਰੂ ਸਾਹਿਬਾਨਾਂ ਦੇ ਚਰਨਾਂ ਵਿਚ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਨਮਸਕਾਰ ਹੈ, ਦਸੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਮੇਰੀ ਨਮਾਮ ਹੈ।
ਜਿਨੋ ਜਨਨ ਕੀ ਦੁਬਦਾ ਤਾਰੇ।
ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਆਪਣੇ ਜਨਾਂ ਦੀ ਆਪਣੇ ਸੇਵਕਾਂ ਦੀ ਦੁਬਦਾ ਦਾ ਨਾਸ ਕੀਤਾ, ਆਪਣੇ ਸੇਵਕਾਂ ਜਨਾਂ ਸਿੱਖਾਂ ਦੇ ਅੰਦਰ ਦੁਬਦਾ ਨਹੀਂ ਰਹਿਣ ਦਿੱਤੀ, ਐਸੇ ਦਸੋਂ ਗੁਰੂ ਸਾਹਿਬਾਨਾਂ ਨੂੰ ਮੇਰੀ ਨਮਾਮ ਹੈ ਜਿਨ੍ਹਾਂ ਨੇ ਆਪਣੇ ਸਿੱਖਾਂ ਦੀ ਦੁਬਦਾ ਦਾ ਦਵੈਸ਼ ਦਾ ਨਾਸ ਕੀਤਾ ਹੈ।
ਵਰਨੋ ਪੰਚਮ ਰਾਸ ਅਗਾਰੇ।
ਹੁਣ ਖਾਲਸਾ ਜੀ ਦਸੋਂ ਗੁਰੂ ਸਾਹਿਬਾਨਾਂ ਦੇ ਚਰਨਾਂ ਚ ਮੰਗਲ ਕਰਕੇ ਨਮਸਕਾਰ ਕਰਕੇ ਮੈਂ ਪੰਜਵੀਂ ਰਾਸ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹੈ। ਖਾਲਸਾ ਜੀ ਰਾਸ ਦਾ ਮਤਲਬ ਹੁੰਦਾ ਜਿਵੇਂ ਸੂਰਜ ਸਾਲ ਵਿਚ ਬਾਰਾਂ ਰਾਸਾਂ ਵਿਚ ਵਿਚਰਦਾ, ਮਹੀਨੇ ਬਾਅਦ ਜਦੋਂ ਰਾਸ ਬਦਲਦੀ ਉਸ ਦਿਨ ਸੰਕ੍ਰਾਂਤੀ ਮਨਾਉਂਦੇ ਹਾਂ, ਜਦੋਂ ਭਲੀ ਪ੍ਰਕਾਰ ਰਾਸ ਬਦਲਦੀ ਉਹਨੂੰ ਸੰਕ੍ਰਾਂਤ ਮਨਾਈ ਜਾਂਦੀ। ਇੱਕ ਰਾਸ ਜਦੋਂ ਦੂਸਰੀ ਰਾਸ ਵਿਚ ਜਾਂਦਾ ਹੈ, ਬਾਰਾਂ ਰਾਸਾਂ ਹੁੰਦੀਆਂ ਨੇ, ਬਾਰਾਂ ਰਾਸਾਂ ਵਿਚ ਵਿਚਰਦਾ। ਇਸੇ ਤਰ੍ਹਾਂ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ, ਸੂਰਜ ਦੇ ਸਮਾਨ ਪ੍ਰਕਾਸ਼ ਕਰਨ ਵਾਲਾ ਤੇ ਬਾਰਾਂ ਰਾਸਾਂ ਦੇ ਵਿਚ ਹੀ ਭਾਈ ਸਾਹਿਬ ਨੇ ਰਚਿਆ। ਚਾਰ ਰਾਸਾਂ ਪਿੱਛੇ ਆਪਾਂ ਕਥਾ ਦੇ ਵਿਚ ਵਿਚਾਰ ਚੁੱਕੇ ਹਾਂ, ਜਿਨ੍ਹਾਂ ਚਾਰ ਰਾਸਾਂ ਵਿਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕਥਾ, ਗੁਰੂ ਅਮਰਦਾਸ ਸਾਹਿਬ ਜੀ ਦੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਔਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਥਾ ਆ ਚੁੱਕੀ ਹੈ ਤੇ ਪੰਜਵੀਂ ਰਾਸ ਜਿਹੜੀ ਹੁਣ ਅੱਜ ਆਰੰਭ ਹੋ ਰਹੀ ਹੈ, ਇਹਦੇ ਚ ਛੇਵੇਂ ਪਾਤਸ਼ਾਹ ਦਾ ਇਤਿਹਾਸ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਹੈ। ਇਸ ਕਰਕੇ ਕਹਿੰਦੇ ਹੁਣ ਭਾਈ ਪੰਜਵੀਂ ਰਾਸ ਜਿਹੜੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ, ਉਹ ਹੁਣ ਮੈਂ ਅੱਗੇ ਵਰਣਨ ਕਰਨ ਲੱਗਾ ਹਾਂ।
ਸ਼੍ਰੋਤਾ ਸੁਣੋ ਪਾਪ ਗਣ ਹਾਰੇ।
ਇਹ ਸ੍ਰੋਤਾ ਜਨੋ, ਇਹ ਪਾਪਾਂ ਦੇ ਗਣਾਂ ਨੂੰ ਹਰਨ ਵਾਲੀ ਹੈ, ਪਾਪਾਂ ਦੇ ਸਮੂਹਾਂ ਨੂੰ, ਪਾਪਾਂ ਦੇ ਜਾਲਾਂ ਨੂੰ ਹਰਨ ਵਾਲੀ, ਨਿਵਿਰਤ ਕਰਨ ਵਾਲੀ ਪਾਵਨ ਕਥਾ ਹੈ। ਐਸੀ ਪਵਿੱਤਰ ਪਾਵਨ ਕਥਾ ਆਪ ਜੀ ਸਰਵਣ ਕਰੋ।
ਲੱਖੋਂ ਸਤਿਗੁਰ ਕੇ ਸਿੱਖ ਪੂਰੇ, ਆਪਣ ਸਰੂਪ ਲਖਿਓ ਜਿਨ ਰੂਰੇ।
ਹੁਣ ਗੁਰਸਿੱਖਾਂ ਦਾ ਜਿਹੜੇ ਗੁਰਸਿੱਖ ਨੇ, ਨਾਮ ਦੇ ਪ੍ਰੇਮੀ ਨੇ, ਉਨ੍ਹਾਂ ਦਾ ਮੰਗਲ ਕਰ ਰਹੇ ਨੇ। ਕਹਿੰਦੇ ਲੱਖਾਂ ਸਤਿਗੁਰਾਂ ਦੇ ਪੂਰੇ, ਸਤਿਗੁਰਾਂ ਦੇ ਪੂਰੇ ਸਿੱਖ ਨੇ, ਐਸੇ ਮਹਾਨ ਸਿੱਖ ਜਿਨ੍ਹਾਂ ਨੇ ਆਪਣੇ ਨਿੱਜ ਸਰੂਪ ਨੂੰ ਜਾਣ ਲਿਆ, ਜਿਨ੍ਹਾਂ ਨੇ ਆਪਣੇ ਨਿੱਜ ਸਰੂਪ ਨੂੰ ਪ੍ਰਾਪਤ ਕਰਕੇ, ਸੁੰਦਰ ਸਰੂਪ ਨੂੰ ਪ੍ਰਾਪਤ ਕਰਕੇ, ਉਸ ਨਿੱਜ ਸਰੂਪ ਵਿਚ ਆਪਣੀ ਸੁਰਤ ਜੋੜੀ ਹੋਈ ਹੈ, ਆਪਣੀ ਸਮਾਧ ਲਗਾਈ ਹੋਈ ਹੈ।
ਮਹਾ ਸ਼ਕਤ ਤਰ ਬਿਰਦ ਤੇ ਆਗ, ਬੰਧਨ ਕਰੋ ਧਰੋ ਐਲਾਗ।
ਕਿਹੜੇ ਗੁਰਸਿੱਖ ਨੇ ਭਾਈ ਗੁਰਦਾਸ ਜੀ, ਬਿਰਦ, ਬਿਰਦ ਇੱਥੇ ਸ਼ਬਦ ਆਇਆ ਬਾਬਾ ਬੁੱਢਾ ਸਾਹਿਬ ਜੀ ਵਾਸਤੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿੰਨੇ ਸਰਬ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਸਿੱਖ ਨੇ, ਚਾਹੇ ਉਹ ਬਾਬਾ ਬੁੱਢਾ ਸਾਹਿਬ ਨੇ, ਭਾਈ ਗੁਰਦਾਸ ਜੀ ਨੇ, ਭਾਈ ਸਾਲੋ ਜੀ ਨੇ, ਭਾਈ ਬਹਿਲੋ ਜੀ ਨੇ, ਭਾਈ ਵਿਧੀ ਚੰਦ ਜੀ ਨੇ, ਭਾਈ ਜੇਠਾ, ਪੈੜਾ ਜੀ, ਲੰਗਾਹ ਜੀ, ਪੁਰਾਣਾ ਜੀ, ਕਿੰਨੇ ਗੁਰਸਿੱਖ ਨੇ, ਉਨ੍ਹਾਂ ਸਾਰੇ ਗੁਰਸਿੱਖਾਂ ਦੇ ਚਰਨਾਂ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਵੰਦਨਾ ਹੈ, ਉਨ੍ਹਾਂ ਸਾਰੇ ਗੁਰਸਿੱਖਾਂ ਦੇ ਚਰਨਾਂ ਵਿਚ ਮੈਂ ਵੰਦਨਾ ਕਰਦਾ, ਬੜੇ ਭਾਰੀ ਅਹਿਲਾਦ ਨਾਲ, ਖੁਸ਼ੀ ਨਾਲ ਉਨ੍ਹਾਂ ਗੁਰਸਿੱਖਾਂ ਨੂੰ ਨਮਸਕਾਰ ਕਰਦਾ ਹਾਂ।
ਸਗਰੋ ਗ੍ਰੰਥ ਸੰਪੂਰਨ ਕਰੋ, ਪਰੈ ਬਿਘਨ ਗਨ ਤਿਨ ਕੋ ਹਰੋ।
ਔਰ ਮੈਂ ਉਨ੍ਹਾਂ ਸਾਰੇ ਗੁਰਸਿੱਖਾਂ ਨੂੰ ਬੇਨਤੀ ਕਰਦਾ ਹਾਂ, ਹੇ ਗੁਰੂ ਕੇ ਪਿਆਰ ਵਾਲੇ ਪ੍ਰੇਮੀ ਸਿੱਖੋ, ਮੇਰੇ ਤੇ ਕਿਰਪਾ ਕਰੋ ਕਿ ਮੈਂ ਇਹ ਜਿਹੜਾ ਗ੍ਰੰਥ ਲਿਖ ਰਿਹਾ ਸੂਰਜ ਪ੍ਰਕਾਸ਼ ਗੁਰੂ ਸਾਹਿਬ ਦੇ ਇਤਿਹਾਸ ਦਾ ਇਹ ਗ੍ਰੰਥ ਲਿਖ ਰਿਹਾ ਹਾਂ, ਤੁਸੀਂ ਮੇਰੇ ਤੇ ਕਿਰਪਾ ਕਰੋ ਕਿ ਮੈਂ ਇਹ ਗ੍ਰੰਥ ਸੰਪੂਰਨ ਕਰ ਸਕਾਂ। ਅਨੇਕਾਂ ਪ੍ਰਕਾਰ ਦੇ ਜੋ ਵਿਘਨ ਗ੍ਰੰਥ ਲਿਖਦਿਆਂ ਪੈਂਦੇ ਨੇ, ਉਹਨਾਂ ਸਾਰੇ ਵਿਘਨਾਂ ਨੂੰ ਮੈਂ ਤਿਆਗ ਕੇ ਇਸ ਗ੍ਰੰਥ ਨੂੰ ਸੰਪੂਰਨ ਕਰਾਂ।
ਸ਼ੁਭ ਮਨ ਸ਼ੁਭ ਮਤ ਉਪਜਾਵੋ ਔਰ ਅੰਤਰ ਵਰਨੋ ਸਤਗੁਰ ਸੁਜਸ ਨਿਰੰਤਰ।
ਮੇਰੇ ਹਿਰਦੇ ਵਿੱਚ ਤੁਸੀਂ ਸ਼ੁਭ ਮਤ ਨੂੰ ਪੈਦਾ ਕਰੋ। ਹੇ ਗੁਰੂ ਸਿੱਖੋ, ਮੇਰੇ ਵਾਸਤੇ ਅਰਦਾਸ ਕਰੋ ਤੇ ਮੈਨੂੰ ਇਹ ਵਰ ਦਿਓ ਕਿ ਮੇਰੇ ਹਿਰਦੇ ਵਿੱਚ ਸ਼ੁਭ ਮਤ ਪੈਦਾ ਹੋਵੇ। ਜਿਸ ਸ਼ੁਭ ਮਤ ਨੂੰ ਧਾਰਨ ਕਰਕੇ ਮੈਂ ਸਤਿਗੁਰਾਂ ਦਾ ਨਿਰੰਤਰ ਸੁਜਸ ਗਾਇਨ ਕਰਾਂ, ਨਿਰੰਤਰ ਲਗਾਤਾਰ ਸਤਿਗੁਰਾਂ ਦੇ ਸੁਜਸ ਦਾ ਵਰਣਨ ਕਰਾਂ, ਐਸੀ ਸ਼ੁਭ ਮਤੀ ਸ਼ੁਭ ਮਤ ਆਪ ਸਮੂਹ ਗੁਰਸਿੱਖ ਕਿਰਪਾ ਕਰਕੇ ਮੈਨੂੰ ਬਖਸ਼ੋ।
ਗੁਰੇਰਾ ਸਤਿਗੁਰ ਹਰਿ ਗੋਬਿੰਦ ਜੀ ਦੁਰਗ ਗਵਾਲੀਅਰ ਛੋਰ।
ਨਾਮੀ ਗੁਰਸਿੱਖਾਂ ਦਾ, ਨਾਮ ਜਪਣ ਵਾਲੇ ਗੁਰਸਿੱਖਾਂ ਦਾ ਮੰਗਲ ਕਰਕੇ ਭਾਈ ਸਾਹਿਬ ਜੀ ਹੁਣ ਕਥਾ ਆਰੰਭ ਕਰਦੇ ਹਨ। ਦੱਸਦੇ ਨੇ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗਵਾਲੀਅਰ ਦੇ ਕਿਲੇ ਵਿਚੋਂ 52 ਦੇ 52 ਰਾਜਿਆਂ ਨੂੰ ਮੁਕਤ ਕਰਵਾ ਕੇ ਕਿਲੇ ਵਿਚੋਂ ਬਾਹਰ ਆਏ ਨੇ, ਸਮੂਹ ਰਾਜਿਆਂ ਨੂੰ ਮੁਕਤੀ ਪ੍ਰਦਾਨ ਕੀਤੀ ਹੈ। ਉਸ ਦਿਨ ਸਤਿਗੁਰੂ ਜੀ ਦਾ ਨਾਂ ਬੰਦੀ ਛੋੜ ਪ੍ਰਸਿੱਧ ਹੋਇਆ, ਪ੍ਰਗਟ ਹੋਇਆ ਗਵਾਲੀਅਰ ਦੇ ਕਿਲੇ ਨੂੰ ਛੱਡ ਕੇ।
ਵੀਰ ਕੋ ਸੰਗ ਲੈ ਗਮਨੇ ਦਿੱਲੀ ਔਰ
ਵਜ਼ੀਰ ਖਾਂ ਨੂੰ ਨਾਲ ਲੈ ਕੇ, ਕਿਉਂਕਿ ਵਜ਼ੀਰ ਖਾਂ ਹੀ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਆਇਆ ਸੀ ਦਿੱਲੀ ਤੋਂ, ਤੋ ਸਤਿਗੁਰੂ ਜੀ ਗਵਾਲੀਅਰ ਦਾ ਕਿਲਾ ਛੱਡ ਕੇ ਵਜ਼ੀਰ ਖਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਵੱਲ ਚੱਲ ਪਏ ਨੇ। ਦਿੱਲੀ ਨੂੰ ਮਹਾਰਾਜ ਜੀ ਨੇ ਚਾਲੇ ਪਾਏ ਹਨ,
ਕਾਰਾਗ੍ਰਹਿ ਤੇ ਨਿਰਪਨਿਕ ਸਾਏ।
ਕਾਰਾਗ੍ਰਹਿ ਵਿਚ ਗਵਾਲੀਅਰ ਦੇ ਕਿਲੇ ਵਿਚ ਰਾਜੇ ਕੈਦ ਸਨ, ਉਹ ਸਾਰੇ ਕੈਦੀ ਰਾਜੇ ਮਹਾਰਾਜ ਜੀ ਨੇ ਰਿਹਾ ਕਰਵਾ ਦਿੱਤੇ ਨੇ।
ਹਰਦਾਸ ਸਾਥ ਗਮਨਾਏ,
ਜਿਹੜੇ ਰਾਜੇ ਸੀ ਉਹ ਹਰਦਾਸ ਦੇ ਨਾਲ, ਜਿਹੜਾ ਕਿਲੇ ਦਾ ਮਾਲਕ ਸੀ, ਜਿਹੜਾ ਇਨ੍ਹਾਂ ਸਾਰੇ ਰਾਜਿਆਂ ਦੀ ਨਿਗਰਾਨੀ ਰੱਖਦਾ ਸੀ, ਬਾਦਸ਼ਾਹ ਵੱਲੋਂ ਇੱਥੇ ਨੌਕਰ ਸੀ, ਉਹ ਜਿਹੜਾ ਕਿਲੇ ਦਾ ਮਾਲਕ ਸੀ ਹਰਦਾਸ, ਉਹ ਇਨ੍ਹਾਂ ਸਾਰੇ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਵੱਲ ਚੱਲ ਪਿਆ ਹੈ।
ਅਦਕ ਅਨੰਦਤ ਕਰਤੀ ਉਚਾਰੇ ਧੰਨ ਧੰਨ ਗੁਰ ਪਰ ਉਪਕਾਰੇ।
ਸਾਰੇ ਰਾਜੇ ਟੁਰੇ ਜਾਂਦੇ ਨੇ ਤੇ ਰਸਤੇ ਵਿਚ ਸਾਰੇ ਸਤਿਗੁਰਾਂ ਦਾ ਸੁਜਸ ਕਰਦੇ ਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਕਰਦੇ ਨੇ, ਸਤਿਗੁਰਾਂ ਦਾ ਸੁਜਸ ਕਰਦਿਆਂ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਧੰਨ ਨੇ, ਧੰਨ ਨੇ, ਔਰ ਜਿਨ੍ਹਾਂ ਨੇ ਸਾਡੇ ਤੇ ਅੱਜ ਬੜਾ ਵੱਡਾ ਭਾਰੀ ਪਰਉਪਕਾਰ ਕੀਤਾ ਹੈ, ਜੋ ਮਹਾਨ ਪਰਉਪਕਾਰੀ ਨੇ। ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਮਹਾਨ ਪਰਉਪਕਾਰੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਹਨ।
ਸੁਜਸੇ ਉਚਾਰਤ ਜੈ ਕੈ ਗੁਰ ਕੋ,
ਜਿੱਥੇ ਕਿੱਥੇ ਸਤਿਗੁਰਾਂ ਦਾ ਭਾਰੀ ਸੁਜਸ ਉਚਾਰਿਆ ਜਾ ਰਿਹਾ, ਹਰ ਥਾਂ ਤੇ, ਹਰ ਪਾਸੇ, ਹਰ ਨਗਰ, ਹਰ ਗ੍ਰਾਮ ਚ, ਜਿੱਥੇ ਜਿੱਥੇ ਵੀ ਇਹ ਖ਼ਬਰ ਪਹੁੰਚਦੀ ਹੈ ਕਿ ਸਤਿਗੁਰਾਂ ਨੇ ਰਾਜਿਆਂ ਨੂੰ ਰਿਹਾ ਕਰਾ ਦਿੱਤਾ, ਕੈਦ ਚੋਂ ਮੁਕਤ ਕਰਾ ਦਿੱਤਾ ਹੈ, ਤੇ ਸੁਣ ਕੇ ਸਤਿਗੁਰੂ ਦੀ ਉਪਮਾ ਕਰਦੇ, ਹਰ ਪਾਸੇ ਮਹਾਰਾਜ ਜੀ ਦਾ ਸੁਜਸ ਹੋ ਰਿਹਾ।
ਚਲੇ ਆਏ ਸਭ ਦਿੱਲੀ ਪੁਰ ਕੋ,
ਸਾਰੇ ਚਲਦਿਆਂ ਚਲਦਿਆਂ ਦਿੱਲੀ ਨਗਰ ਵੱਲ ਆ ਰਹੇ ਹਨ।
ਸ੍ਰੀ ਹਰਗੋਬਿੰਦ ਮਾਰਗ ਸਾਰੇ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਇਨ੍ਹਾਂ ਰਾਜਿਆਂ ਤੋਂ ਪਹਿਲਾਂ ਸਾਰਾ ਮਾਰਗ, ਸਾਰਾ ਪੈਂਡਾ ਗਵਾਲੀਅਰ ਤੋਂ ਦਿੱਲੀ ਤੱਕ ਦਾ ਤੈਅ ਕਰਕੇ।
ਸੰਗਤ ਕੀ ਨਸ ਸ਼ੀਘਰ ਪਧਾਰੇ,
ਸ਼ੀਘਰਤਾਈ ਨਾਲ, ਬੜੀ ਛੇਤੀ ਨਾਲ ਮਹਾਰਾਜ ਜੀ ਨੇ ਸਾਰਾ ਪੈਂਡਾ ਕੁਝ ਹੀ ਦਿਨਾਂ ਦੇ ਵਿਚ ਗਵਾਲੀਅਰ ਤੋਂ ਦਿੱਲੀ ਤੱਕ ਦਾ ਤੈਅ ਕੀਤਾ ਹੈ।
ਆਏ ਟਿਕੇ ਮਜਨੋ ਅਸਥਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਪਹੁੰਚੇ ਤੇ ਦਿੱਲੀ ਆ ਕੇ ਉਸੇ ਅਸਥਾਨ ਤੇ ਜਿੱਥੇ ਸਾਹਿਬਾਂ ਨੇ ਪਹਿਲਾਂ ਡੇਰਾ ਕੀਤਾ ਸੀ, ਦੁਬਾਰਾ ਉਸੇ ਜਗ੍ਹਾ ਤੇ, ਭਾਵ ਮਜਨੂ ਦਾ ਟਿੱਲਾ, ਜਿੱਥੇ ਅੱਜ ਸਤਿਗੁਰਾਂ ਦਾ ਬੜਾ ਸੁੰਦਰ ਪਾਵਨ ਦਰਬਾਰ ਸੁਸ਼ੋਭਿਤ ਹੈ, ਉਥੇ ਮਜਨੂ ਦੇ ਟੇਲੇ ਤੇ ਸਤਿਗੁਰਾਂ ਨੇ ਦੁਬਾਰਾ ਆ ਕੇ ਡੇਰਾ ਕੀਤਾ।
ਵਜ਼ੀਰ ਟਿਕ ਸ਼ਾਹ
ਔਰ ਵਜ਼ੀਰ ਖਾਂ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ, ਬਾਦਸ਼ਾਹ ਨੂੰ ਦੱਸਣ ਵਾਸਤੇ ਕਿ ਸਤਿਗੁਰੂ ਜੀ ਆ ਗਏ ਨੇ, ਵਜ਼ੀਰ ਖਾਂ ਬਾਦਸ਼ਾਹ ਦੇ ਕੋਲ ਚੱਲ ਕੇ ਗਿਆ।
ਨਮਰ ਭਇਓ ਕਰੀ ਸਲਾਮ।
ਵਜ਼ੀਰ ਖਾਂ ਨੇ ਬਾਦਸ਼ਾਹ ਕੋਲ ਜਾ ਕੇ ਵਿਨਿਮਰ ਹੋ ਕੇ ਬੜੇ ਪਿਆਰ ਨਾਲ ਹੱਥ ਜੋੜ ਕੇ ਨਮਸਕਾਰ ਕੀਤੀ, ਬਾਦਸ਼ਾਹ ਦੇ ਕੋਲ ਆ ਕੇ ਨਮਾਮ ਸਲਾਮ ਕੀਤੀ ਹੈ।
ਬੋਲੇ ਹਜ਼ਰਤ ਲੇ ਸਨਾਮ।
ਉਸ ਵਕਤ ਜਦੋਂ ਵਜ਼ੀਰ ਖਾਂ ਨੂੰ ਆਪਣੇ ਕੋਲ ਵੇਖਿਆ ਬਾਦਸ਼ਾਹ ਨੇ, ਤੇ ਬਾਦਸ਼ਾਹ ਵਜ਼ੀਰ ਖਾਂ ਦਾ ਨਾਂ ਲੈ ਕੇ ਬੋਲਿਆ, ਵਜ਼ੀਰ ਖਾਂ ਨੂੰ ਕਹਿਣ ਲੱਗਾ,
ਕਰਤੇ ਰਹੇ ਪ੍ਰਤੀਖਣ ਤੇਰੇ ਮੁਖ ਪ੍ਰਸੰਨ ਦੀਕਤ ਇਸ ਬੇਰੇ।
ਕਹਿਣ ਲੱਗੇ, ਵਜ਼ੀਰ ਖਾਂ ਮੈਂ ਤੇਰੀ ਉਡੀਕ ਕਰ ਰਿਹਾ ਸੀ, ਬੜੇ ਚਿਰ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਵਜ਼ੀਰ ਖਾਂ ਚੱਲ ਕੇ ਆਵੇ, ਤੇਰਾ ਚਿਹਰਾ ਅੱਜ ਮੈਨੂੰ ਬੜਾ ਖੁਸ਼ ਲੱਗਦਾ ਜਾਪਦਾ, ਤੂੰ ਮੇਰਾ ਕੰਮ ਕਰਕੇ ਵਾਪਸ ਮੁੜਿਆ, ਜਿਹੜੇ ਕੰਮ ਤੈਨੂੰ ਭੇਜਿਆ ਸੀ, ਅੱਜ ਤੇਰਾ ਚਿਹਰਾ ਖਿੜਿਆ ਹੋਇਆ ਨਜ਼ਰ ਆ ਰਿਹਾ, ਤੇਰੇ ਚਿਹਰੇ ਤੇ ਅੱਜ ਮੈਨੂੰ ਖੁਸ਼ੀ ਨਜ਼ਰ ਆ ਰਹੀ ਹੈ।
ਗੁਰੂ ਸੰਗ ਆਇਓ ਕਹਿਣਾ ਏ ਅਬਲਾਗਤ ਬੋਚਿਤ ਕੇ ਮਾਏ।
ਸਤਿਗੁਰੂ ਜੀ ਤੇਰੇ ਨਾਲ ਚੱਲ ਕੇ ਆਏ ਨੇ ਕਿ ਨਹੀਂ ਆਏ? ਕਿਉਂਕਿ ਮੈਂ ਤਾਂ ਸਤਿਗੁਰਾਂ ਦੇ ਦਰਸ਼ਨਾਂ ਦੀ ਅਭਿਲਾਖਾ ਕਰਕੇ ਬੈਠਾ, ਮੇਰੇ ਮਨ ਚ ਤਾਂ ਸਿਰਫ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਕਿ ਕਦੋਂ ਆਉਣ ਤੇ ਮੈਂ ਉਨ੍ਹਾਂ ਦੇ ਦਰਸ਼ਨ ਕਰਾਂ। ਸਤਿਗੁਰੂ ਜੀ ਤੇਰੇ ਨਾਲ ਚੱਲ ਕੇ ਆਏ ਨੇ ਜਾਂ ਨਹੀਂ ਆਏ?
ਸੁਣ ਵਜ਼ੀਰ ਖਾਂ ਬਾਕ ਬਖਾਨਾ ਮਦਦ ਖੁਦਾਏ ਆਪ ਕੀ ਜਾਨਾ।
ਸੁਣ ਕੇ ਵਜ਼ੀਰ ਖਾਂ ਬੋਲਿਆ, ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੇਰੀ ਮਦਦ ਖੁਦਾ ਨੇ ਕੀਤੀ, ਮੈਨੂੰ ਏਦਾਂ ਜਾਪਦਾ ਕਿ ਖੁਦਾ ਨੇ ਆਪ ਬਾਦਸ਼ਾਹ ਤੇਰੀ ਮਦਦ ਕੀਤੀ ਹੈ, ਖੁਦਾ ਦੀ ਤੇਰੇ ਤੇ ਬੜੀ ਵੱਡੀ ਨਦਰੇ ਕਰਮ ਹੋਈ ਹੈ।
ਹਾਸਲ ਹੋਏ ਮੁਰਾਦ ਤੁਆਰੇ ਆਏ ਤੇਰੀ ਸਤਿਗੁਰ ਅਸਵਾਰੇ।
ਤੇਰੀ ਮੁਰਾਦ ਹਾਸਲ ਹੋ ਗਈ ਹੈ, ਤੇਰੀ ਇੱਛਾ ਪੂਰੀ ਹੋ ਗਈ ਹੈ ਬਾਦਸ਼ਾਹ, ਕਿਉਂਕਿ ਸਤਿਗੁਰਾਂ ਦੀ ਸਵਾਰੀ ਦਿੱਲੀ ਪਹੁੰਚ ਚੁੱਕੀ ਹੈ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਸਵਾਰੀ ਉਹ ਦਿੱਲੀ ਆ ਚੁੱਕੀ ਹੈ ਬਾਦਸ਼ਾਹ, ਤੇਰੀ ਮੁਰਾਦ ਪੂਰੀ ਹੋ ਗਈ ਹੈ, ਖੁਦਾ ਨੇ ਤੇਰੀ ਮਦਦ ਕੀਤੀ ਹੈ।
ਮਜਨੂ ਕੇ ਸਥਾਨ ਸੁਆਏ।
ਇਸ ਵਕਤ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮਜਨੂ ਦੇ ਟਿੱਲੇ ਤੇ, ਜਿੱਥੇ ਸਤਿਗੁਰਾਂ ਦਾ ਪਹਿਲਾਂ ਡੇਰਾ ਸੀ ਉਸੇ ਜਗ੍ਹਾ ਤੇ ਮਜਨੂ ਦੇ ਟਿੱਲੇ ਤੇ ਸਤਿਗੁਰੂ ਜੀ ਸੁਭ ਸੁਭਾਏਮਾਨ ਹੋ ਰਹੇ ਨੇ।
ਦੁੱਧ ਦੇ ਬੇ ਤੁਮੋਏ ਪਛਾਏ।
ਸਤਿਗੁਰੂ ਜੀ ਨੇ ਮੈਨੂੰ ਆਪਣੇ ਇੱਥੇ ਆਉਣ ਦੀ ਖਬਰ ਦੇਣ ਵਾਸਤੇ ਤੇਰੇ ਕੋਲ ਭੇਜਿਆ, ਤੇ ਗੁਰੂ ਸਾਹਿਬ ਆ ਗਏ ਨੇ ਇਹ ਖਬਰ ਦੇਣ ਵਾਸਤੇ, ਸਤਿਗੁਰਾਂ ਨੇ ਮੈਨੂੰ ਤੁਹਾਡੇ ਕੋਲ ਬਾਦਸ਼ਾਹ ਤੇਰੇ ਕੋਲ ਭੇਜਿਆ ਹੈ।
ਜਬ ਅਵਸਰ ਜੋ ਬੁਲਵਾਵਨ।
ਜਦੋਂ ਤੁਹਾਨੂੰ ਸਮਾਂ ਲੱਗੇ, ਅਵਸਰ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੁਲਾਉਣ ਦਾ,
ਦਰ ਸ਼ਰਧਾ ਲਿਓ ਦਰਸ਼ਨ ਪਾਵਨ।
ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਸ਼ਰਧਾ ਧਾਰਨ ਕਰਕੇ, ਭਾਵਨਾ ਧਾਰਨ ਕਰਕੇ ਬਾਦਸ਼ਾਹ ਤੂੰ ਸਤਿਗੁਰਾਂ ਦੇ ਦਰਸ਼ਨ ਕਰ ਲਈ। ਜਦੋਂ ਤੈਨੂੰ ਅਵਸਰ ਲੱਗੇ, ਤੈਨੂੰ ਆਪਣੇ ਰੁਝੇਵਿਆਂ ਤੋਂ ਕੁਝ ਸੁਰਖਰੂ ਹੋ ਕੇ ਸਮਾਂ ਲੱਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਲਵੇ।
ਸੁਣ ਪਿਛਾ ਰੱਖਿਓ ਤੇ ਸਮੈ।
ਜਦੋਂ ਵਜ਼ੀਰ ਖਾਂ ਨੇ ਗੱਲ ਕਹੀ, ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ, ਬਾਦਸ਼ਾਹ ਦੇ ਮਨ ਚ ਬੜੀ ਭਾਰੀ ਖੁਸ਼ੀ ਹੋਈ।
ਗੁਰਕਮਲ ਤਰੁ ਕਮਲਾਵਤ ਮਿਲ ਜਲ ਜਿਵੇਂ।
ਖੁਸ਼ ਹੋਇਆ ਬਾਦਸ਼ਾਹ ਮਾਨੋ ਜਿਵੇਂ ਮੁਰਝਾਏ ਹੋਏ ਦਰਖਤ ਨੂੰ ਅਚਾਨਕ ਪਾਣੀ ਮਿਲ ਜੇ ਤੇ ਖਿੜ ਜਾਂਦਾ ਹੈ। ਦਰਖਤ ਮੁਰਝਾ ਰਿਹਾ ਹੋਵੇ ਤੇ ਮੁਰਝਾਏ ਹੋਏ ਦਰਖਤ ਨੂੰ ਪਾਣੀ ਮਿਲ ਜਾਏ ਤੇ ਖਿੜ ਜਾਂਦਾ ਹੈ, ਏਦਾਂ ਬਾਦਸ਼ਾਹ ਨੂੰ ਖੁਸ਼ੀ ਹੋਈ ਹੈ।
ਨਿਜ ਸਿਰ ਤੇ ਅਬ ਫਰਜ਼ ਉਤਾਰੋ ਹੋਏ ਨਾ ਤਰਾਸ ਪ੍ਰਸੰਤਾ ਧਾਰੋ।
ਆਖਿਆ ਮੈਂ ਹੁਣ ਆਪਣੇ ਸਿਰ ਤੋਂ ਫਰਜ਼ ਉਤਾਰਾਂਗਾ। ਬਾਦਸ਼ਾਹ ਨੇ ਮਨ ਚ ਸੋਚਿਆ ਕਿ ਮੇਰੇ ਸਿਰ ਤੇ ਜਿਹੜੀ ਜਿੰਮੇਵਾਰੀ ਹੈ, ਫਰਜ਼ ਹੈ, ਉਹ ਉਤਾਰਾਂਗਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਹਨਾਂ ਦੀ ਪ੍ਰਸੰਨਤਾ ਲਵਾਂਗਾ, ਜਿਵੇਂ ਉਹ ਮੇਰੇ ਤੇ ਖੁਸ਼ ਹੋ ਜਾਣ, ਉਹ ਕੰਮ ਕਰਾਂਗਾ ਜਿਹਦੇ ਨਾਲ ਮੈਨੂੰ ਗੁਰੂ ਸਾਹਿਬ ਦੀ ਖੁਸ਼ੀ ਮਿਲੇ, ਸਤਿਗੁਰਾਂ ਦੀ ਪ੍ਰਸੰਨਤਾ ਮਿਲੇ।
ਕਹਿਤ ਪਇਓ ਇਹ ਅਵਸਰ ਆਛੋ।
ਉਸੇ ਵਕਤ ਬੋਲਿਆ ਬਾਦਸ਼ਾਹ, ਕਹਿਣ ਲੱਗਾ, ਵਜ਼ੀਰ ਖਾਂ ਸਮਾਂ ਤਾਂ ਹੁਣੇ ਹੀ ਮੈਂ ਤਾਂ ਚਾਹੁੰਦਾ ਹੁਣੇ ਹੀ ਇਹ ਸਮਾਂ ਚੰਗਾ ਤੇ ਹੁਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੈਨੂੰ ਦਰਸ਼ਨ ਹੋ ਜਾਣ,
ਦਰਸ ਗੁਰ ਦੇ ਉਰ ਬੰਛ,
ਮੇਰੇ ਮਨ ਦੀ ਬੰਛ ਹੈ ਕਿ ਸਤਿਗੁਰੂ ਜੀ ਹੁਣੇ ਆ ਜਾਣ, ਜੇ ਉਹਨਾਂ ਨੂੰ ਚੰਗਾ ਲੱਗੇ, ਜੇ ਉਹਨਾਂ ਦੇ ਮਨ ਨੂੰ ਭਾਵੇ ਤੇ ਹੁਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਮੈਨੂੰ ਆਪਣੇ ਦਰਸ਼ਨ ਦੇ ਦੇਣ,
ਕਰੋ ਬੰਦਗੀ ਆਨੋ ਜਾਏ,
ਜਾਓ ਵਜ਼ੀਰ ਖਾਨ ਜੀ ਸਤਿਗੁਰਾਂ ਦੇ ਚਰਨਾਂ ਚ ਮੇਰੇ ਵੱਲੋਂ ਬੰਦਗੀ ਕਰੋ, ਮੇਰੇ ਵੱਲੋਂ ਬੇਨਤੀ ਕਰੋ, ਔਰ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲੈ ਕੇ ਆਓ,
ਸਾਦਰ ਮਦਰੇ ਬਾਤ ਅਲਾਏ,
ਸਤਿਕਾਰ ਸਹਿਤ ਜਿੰਨਾ ਪ੍ਰੇਮ ਕਰ ਸਕਦੇ ਹੋ ਵਜ਼ੀਰ ਖਾਂ ਓਨਾ ਹੀ ਕਰਿਆ ਜੀ, ਜਿੰਨੀ ਅਧਿਕ ਭਾਵਨਾ ਅਧਿਕ ਪ੍ਰੀਤ ਕਰੋਗੇ ਓਨੀ ਕਰਿਆ ਜੇ, ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੇ ਸਤਿਕਾਰ ਨਾਲ ਮਿੱਠੇ ਬੋਲ ਕਹਿ ਕੇ ਬੇਨਤੀ ਕਰਕੇ ਉਹਨਾਂ ਨੂੰ ਲੈ ਕੇ ਆ।
ਸੁਣ ਵਜ਼ੀਰ ਖਾਂ ਗਮਨਿਓ ਐਸੇ ਛੋਟੇ ਸਾਦੇਗ ਤਨਕ ਸਰ ਜੈਸੇ,
ਜਦੋਂ ਬਾਦਸ਼ਾਹ ਦੀ ਇਹ ਗੱਲ ਸੁਣੀ ਤੇ ਵਜ਼ੀਰ ਖਾਂ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਗਿਆ, ਇਸ ਤਰ੍ਹਾਂ ਗਿਆ ਕਹਿੰਦੇ ਮਾਨੋ ਜਿਵੇਂ ਕਮਾਨ ਚੋਂ ਤੀਰ ਨਿਕਲ ਕੇ ਜਾਂਦਾ, ਜਿਵੇਂ ਕਮਾਨ ਚੋਂ ਤੀਰ ਨਿਕਲ ਕੇ ਜਾਂਦਾ, ਏਦਾਂ ਤਨਕ ਚੋਂ ਛੋਟੇ ਹੋਏ ਤੀਰ ਦੇ ਸਮਾਨ ਵਜ਼ੀਰ ਖਾਂ ਉੱਡ ਕੇ ਬਾਦਸ਼ਾਹ ਕੋਲੋਂ ਚੱਲ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕੋਲ ਗਿਆ ਹੈ।
ਆਗੇ ਸਤਿਗੁਰ ਭਏ ਸੁਚੇਤ,
ਸਤਿਗੁਰੂ ਜੀ ਪਹਿਲਾਂ ਹੀ ਸਾਵਧਾਨ ਹੋ ਕੇ ਸੁਚੇਤ ਹੋ ਕੇ ਸਤਿਗੁਰੂ ਜੀ ਤਿਆਰ ਉਧਰ ਤਿਆਰ ਹੋ ਕੇ ਬੈਠੇ ਸਨ।
ਗੁਰਦੋਈ ਕੋ ਹਤਨੇ ਹੇਤ,
ਸਤਿਗੁਰੂ ਜੀ ਸੁਚੇਤ ਹੋ ਕੇ ਬੈਠੇ ਸੀ ਆਪਣਾ ਪ੍ਰਣ ਪੂਰਾ ਕਰਨ ਲਈ ਕਿ ਅੱਜ ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਗੁਰੂ ਘਰ ਦੇ ਦਰੋਹੀ ਚੰਦੂ ਪਾਪੀ ਨੂੰ ਮਾਰ ਕੇ ਉਹਦੇ ਕੋਲੋਂ ਸਾਹਿਬਾਂ ਦੀ ਸ਼ਹੀਦੀ ਦਾ ਬਦਲਾ ਲੈ ਲੈਣਾ ਹੈ। ਇਸ ਕਰਕੇ ਸਤਿਗੁਰੂ ਸੁਚੇਤ ਹੋ ਕੇ ਪਹਿਲਾਂ ਬੈਠੇ ਸੀ ਉਸ ਗੁਰੂ ਘਰ ਦੇ ਦੋਖੀ ਦਰੋਹੀ ਨੂੰ ਮਾਰਨ ਵਾਸਤੇ।
ਨਮੋ ਕਰਤ ਨਿਜ ਅਰਜ ਗੁਜ਼ਾਰੇ,
ਵਜ਼ੀਰ ਖਾਂ ਆਇਆ ਸਤਿਗੁਰਾਂ ਕੋਲ ਨਮਸਕਾਰ ਕਰਕੇ ਬੋਲਿਆ,
ਸ਼ਾਹ ਬੰਦਗੀ ਹਰ ਕੇ ਉਚਾਰੇ,
ਕਹਿਣ ਲੱਗਾ ਸਤਿਗੁਰੂ ਜੀ ਬਾਦਸ਼ਾਹ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਆਪ ਜੀ ਦੇ ਆਉਣ ਨਾਲ, ਬੜਾ ਖੁਸ਼ ਹੋਇਆ ਔਰ ਉਹਨੇ ਆਪ ਜੀ ਦੇ ਪਾਵਨ ਚਰਣਾ ਵਿਚ ਬੰਦਗੀ ਕੀਤੀ ਹੈ, ਨਮਸਕਾਰ ਕੀਤੀ, ਤੁਹਾਡੀ ਪ੍ਰਸੰਸਾ ਕੀਤੀ ਹੈ।
ਸੁਣ ਕਰ ਰਾਵਰ ਕੋ ਆਗਮਨ,
ਜਦੋਂ ਬਾਦਸ਼ਾਹ ਨੇ ਸੁਣਿਆ ਕਿ ਤੁਹਾਡਾ ਆਗਮਨ ਹੋ ਗਿਆ, ਆਪ ਜੀ ਨੇ ਦਿੱਲੀ ਵਿਚ ਆ ਕੇ ਚਰਨ ਪਾਏ ਹਨ,
ਹੋਏ ਪਰਸਾਨੀ ਅਛੇ ਰਿਪ ਦਮਨ,
ਮਹਾਰਾਜ ਇਹ ਰਿਪਾਂ ਦਾ ਦਮਨ ਕਰਨ ਵਾਲੇ ਸਤਿਗੁਰੂ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਬਾਦਸ਼ਾਹ ਨੂੰ ਬੜੀ ਖੁਸ਼ੀ ਹੋਈ, ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ, ਜਿਵੇਂ ਕਿਸੇ ਮੁਰਝਾਏ ਦਰਖਤ ਨੂੰ ਪਾਣੀ ਮਿਲ ਜਾਂਦਾ ਹੈ, ਏਦਾਂ ਬਾਦਸ਼ਾਹ ਖੁਸ਼ ਹੋਇਆ ਪ੍ਰਸੰਨ ਹੋਇਆ।
ਅਬ ਚਾਹਤ ਦਰਸ਼ਨ ਕਰ ਪ੍ਰੇਮ,
ਬਾਦਸ਼ਾਹ ਹੁਣੇ ਹੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਉਹ ਹੁਣੇ ਹੀ ਆਪ ਜੀ ਦੇ ਪ੍ਰੇਮ ਸਹਿਤ ਦੀਦਾਰ ਪਰਸਣਾ ਚਾਹੁੰਦਾ ਹੈ।
ਗਿਆਨੀ ਅਧਿਕ ਆਪਣੀ ਛੇਮ,
ਮਹਾਰਾਜ ਉਹਨੇ ਤਾਂ ਆਪਣੀ ਬੜੀ ਛੇਮ ਕਲਿਆਣ ਜਾਣੀ ਹੈ, ਉਹਨੇ ਤਾਂ ਆਪਣੇ ਲਈ ਬੜਾ ਸੁਖ ਜਾਣਿਆ ਕਿ ਸਤਿਗੁਰੂ ਜੀ ਆਉਣਗੇ, ਉਹਨਾਂ ਦੇ ਦੀਦਾਰ ਤੇ ਦਰਸ਼ਨ ਪਰਸ ਕੇ ਮੈਨੂੰ ਸੁਖ ਪ੍ਰਾਪਤ ਹੋਵੇਗਾ।
ਮਿਹਰਬਾਨਗੀ ਕਰ ਗੁਰ ਆਵੇ,
ਉਹਨੇ ਆਖਿਆ ਸਤਿਗੁਰੂ ਜੀ ਮੇਰੇ ਤੇ ਮਿਹਰਬਾਨਗੀ ਕਰਨ, ਮੇਰੇ ਤੇ ਤਰਸ ਕਰਨ, ਤੇ ਮੇਰੇ ਤੇ ਤਰਸ ਕਰਕੇ ਮਿਹਰਬਾਨਗੀ ਕਰਕੇ ਸਤਿਗੁਰੂ ਜੀ ਮੇਰੇ ਕੋਲ ਆਉਣ।
ਗਿਆਨ ਅਵਗਿਆ ਨਹੀਂ ਰਿਸਾਵੇ,
ਉਹਨੇ ਆਖਿਆ ਕਿਤੇ ਮੇਰੇ ਕੋਲੋਂ ਜਿਹੜੀ ਸਾਹਿਬਾਂ ਦੀ ਅਵਗਿਆ ਹੋਈ ਹੈ, ਉਸ ਅਵਗਿਆ ਕਰਕੇ ਕਿਤੇ ਸਤਿਗੁਰੂ ਜੀ ਮੇਰੇ ਤੇ ਗੁੱਸੇ ਨਾ ਹੋਣ, ਮੇਰੇ ਤੇ ਰਿਸ ਚ ਨਾ ਆਉਣ।
ਸ੍ਰੀ ਗੁਰੂ ਸੁਨਤ ਬਸਤਰ ਕੋ ਧਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਜ਼ੀਰ ਖਾਂ ਦੀ ਬੇਨਤੀ ਸੁਣੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਘਰ ਮੈਂ ਜਾਮਾ ਪੈਰ ਸਵਾਰੇ,
ਬੜਾ ਸੋਹਣਾ ਜਾਮਾ ਸਤਿਗੁਰਾਂ ਨੇ ਆਪਣੇ ਸਰੀਰ ਤੇ ਧਾਰਨ ਕਰਕੇ ਉਹਨੂੰ ਚੰਗੀ ਤਰ੍ਹਾਂ ਸਵਾਰਿਆ ਹੈ।
ਅਤ ਸੁੰਦਰ ਚੀਰਾ ਸਿਰ ਸੋਭਾ,
ਬੜਾ ਸੋਹਣਾ ਚੀਰਾ ਦਸਤਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਸੁਭਾਏਮਾਨ ਹੋਇਆ ਹੈ।
ਉਪਰ ਜਿਗਾ ਪਿਕਤ ਮਨ ਲੋਭਾ,
ਉਹਦੇ ਉੱਤੇ ਸੁੰਦਰ ਜਗ੍ਹਾ ਲੱਗੀ ਹੋਈ, ਜਗ੍ਹਾ ਵਿਚ ਬੜੀ ਸੋਹਣੀ ਕਲਗੀ ਜੜੀ ਹੋਈ, ਬੜਾ ਸੁੰਦਰ ਦਸਤਾਰਾ ਜਗ੍ਹਾ ਸਤਿਗੁਰਾਂ ਦੇ ਸੀਸ ਤੇ ਹੈ।
ਜੇਵਰ ਜਬਰ ਜਵਾਹਰ ਜਰੇ,
ਸੁੰਦਰ ਜੇਵਰ ਜਵਾਹਰਾਤ ਉਸ ਜਗ੍ਹਾ ਦੇ ਵਿਚ ਜੜੇ ਹੋਏ ਹਨ
ਅੰਗ ਅੰਗ ਪ੍ਰਤ ਸ਼ੋਭਾ ਧਰੇ
ਸਤਿਗੁਰਾਂ ਦੇ ਸਾਰੇ ਅੰਗਾਂ ਅੰਗਾਂ ਉੱਤੇ ਬੜੀ ਭਾਰੀ ਸ਼ੋਭਾ ਬੜੀ ਭਾਰੀ ਆਭਾ ਨਜ਼ਰ ਆ ਰਹੀ ਹੈ
ਕੁਰਲ ਕਤ ਕੋ ਕਸ ਕਰਕੇ
ਕਮਰ ਕੱਸਾ ਸਤਿਗੁਰਾਂ ਨੇ ਬੜਾ ਸੁੰਦਰ ਦਕੂਲ ਹੈ ਤੂੰ ਉਸ ਕਮਰ ਕੱਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਲੱਕ ਦੇ ਨਾਲ ਬੰਨ ਕੇ ਕਮਰ ਕੱਸਾ ਲਾਇਆ
ਹਾਏ ਅਰੋਦ ਬਾਗ ਕਰ ਧਰਕੇ
ਕਮਰ ਕੱਸਾ ਲਾ ਕੇ ਸੋਹਣੀਆਂ ਤੇਗਾਂ ਗਾਤਰੇ ਧਾਰਨ ਕਰਕੇ ਸ਼ਸਤਰਾਂ ਬਸਤਰਾਂ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੋਹਣੇ ਘੋੜੇ ਤੇ ਸਵਾਰ ਹੋਏ ਘੋੜੇ ਦੀਆਂ ਵਾਗਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥ ਵਿਚ ਖੱਬੇ ਹੱਥ ਵਿਚ ਪਕੜੀਆਂ ਹਨ
ਵਜ਼ੀਰ ਚੱਲ ਪਰਿਓ ਅਗਾਰੇ
ਵਜ਼ੀਰ ਖਾਂ ਸਤਿਗੁਰਾਂ ਦੇ ਅੱਗੇ ਅੱਗੇ ਚੱਲ ਪਿਆ ਹੈ
ਸਿੱਖ ਕੁਛ ਸੰਗ ਗੁਰੂ ਸਵਾਰੇ
ਸਿੱਖ ਵੀ ਸਤਿਗੁਰਾਂ ਦੀ ਸਵਾਰੀ ਨਾਲ ਭਾਈ ਬਿਧੀ ਚੰਦ ਜੀ ਵਰਗੇ ਸਿੱਖ ਇਹ ਸਤਿਗੁਰਾਂ ਦੀ ਸਵਾਰੀ ਦੇ ਨਾਲ ਨਾਲ ਪਿੱਛੇ ਪਿੱਛੇ ਚੱਲ ਪਏ ਨੇ
ਅਗਰ ਪ੍ਰਵੇਸ਼ ਚਪਲ ਤੁਰੰਗ
ਚਪਲ ਚੰਚਲ ਘੋੜਾ ਹੈ ਤੇ ਚੰਚਲ ਘੋੜੇ ਤੇ ਚਪਲ ਘੋੜੇ ਤੇ ਸਤਿਗੁਰੂ ਜੀ ਸਵਾਰ ਹੋ ਕੇ ਦਿੱਲੀ ਨਗਰ ਦੇ ਬਾਜ਼ਾਰ ਦੇ ਵਿਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ ਔਰ ਸਤਿਗੁਰਾਂ ਦਾ ਘੋੜਾ ਬੜੇ ਬਲ ਦੇ ਨਾਲ ਚੱਲਦਾ ਜਿਹਦੇ ਅੰਗ ਬੜੀ ਦੁੱਤੀ ਵਾਲੇ ਨੇ ਬੜਾ ਬਲਵਾਨ ਘੋੜਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ
ਉਰਕਤ ਕਬ ਫੰਦ ਤੇ ਲਗੁ ਛਾਲ
ਫੁਣਕਾਰਾ ਮਾਰਦਾ ਤੇ ਕਦੇ ਛੋਟੀ ਛਾਲ ਮਾਰਦਾ ਤੇ ਕਦੇ ਵੱਡੀ ਛਾਲ ਮਾਰ ਕੇ ਉੱਡ ਜਾਣਾ ਚਾਹੁੰਦਾ ਸਤਿਗੁਰਾਂ ਨੂੰ ਲੈ ਕੇ
ਰੋਕਤ ਸਤਿਗੁਰ ਧੀਰੇ ਦੇ ਨਾਲ
ਤੇ ਸਤਿਗੁਰੂ ਜੀ ਬੜੇ ਠਰੰਮੇ ਨਾਲ ਘੋੜੇ ਦੀਆਂ ਬਾਗਾਂ ਖਿੱਚ ਕੇ ਉਹਨੂੰ ਸਹਿਜੇ ਸਹਿਜੇ ਪੂਏ ਪਾ ਕੇ ਤੋਰਦੇ ਨੇ ਘੋੜਾ ਤੇਜ਼ੀ ਨਾਲ ਉੱਡ ਜਾਣਾ ਚਾਹੁੰਦਾ ਪਰ ਸਤਿਗੁਰੂ ਜੀ ਉਦੋਂ ਘੋੜੇ ਨੂੰ ਆਪਣੇ ਸਹਿਜ ਨਾਲ ਵਾਗਾਂ ਖਿੱਚ ਕੇ ਲਗਾਮ ਖਿੱਚ ਕੇ ਘੋੜੇ ਨੂੰ ਸਹਿਜੇ ਸਹਿਜੇ ਤੋਰਦੇ ਨੇ
ਲੋਕ ਬਿਲੋਕਤ ਸਬਲ ਬਿਲੋਚਨ
ਤੇ ਰਾਹ ਦੇ ਵਿਚ ਬਹੁਤ ਸਾਰੇ ਲੋਕ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਦਰਸ਼ਨ ਕਰ ਕਰਕੇ ਆਪਣੇ ਨੇਤਰਾਂ ਨੂੰ ਸਫਲਾ ਕਰਦੇ ਨੇ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਆਪਣੇ ਨੇਤਰਾਂ ਨੂੰ ਸਫਲਿਆ ਕਰਦੇ ਨੇ ਅੱਖਾਂ ਨੂੰ ਸਫਲਿਆ ਕਰਦੇ ਨੇ
ਮੋਚਿਤ ਚਿੱਤੇ ਗੁਰ ਦਿਸ਼ ਸੋਚਨ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵੇਖਦੇ ਤੇ ਸਾਹਿਬਾਂ ਦੇ ਦਰਸ਼ਨ ਕਰਦਿਆਂ ਸੋਚਾਂ ਬਿਨਸ ਜਾਂਦੀਆਂ ਚਿੰਤਾਵਾਂ ਬਿਨਸ ਜਾਂਦੀਆਂ ਨੇ ਸਾਹਿਬ ਸੱਚੇ ਪਾਤਸ਼ਾਹ ਦੇ ਐਸੇ ਸੁੰਦਰ ਚਿਹਰੇ ਵੱਲ ਵੇਖਦੇ ਨੇ
ਸੁਣ ਸੁਣ ਧਾਏ ਕਰਤ ਹੈ ਬੰਧਨ
ਸੁਣ ਸੁਣ ਕੇ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਬਾਹਰ ਨੂੰ ਆਉਂਦੇ ਜਦੋਂ ਪਤਾ ਲੱਗਦਾ ਸਤਿਗੁਰੂ ਜੀ ਦੀ ਸਵਾਰੀ ਸਾਡੀ ਗਲੀ ਚੋਂ ਬਾਜ਼ਾਰ ਚੋਂ ਲੰਘਣ ਲੱਗੀ ਹੈ ਤੇ ਸੁਣਦਿਆਂ ਸਾਰ ਘਰਾਂ ਵਿੱਚੋਂ ਬਾਹਰ ਨਿਕਲ ਨਿਕਲ ਕੇ ਆਉਂਦੇ ਲੋਕ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ
ਅਵਲੋਕਤ ਨਾਲ ਕਸ਼ਟ ਨਿਕੰਦਨ
ਕਸ਼ਟ ਨਿਕੰਦਨ ਕਸ਼ਟਾਂ ਦਾ ਦੁੱਖਾਂ ਦਾ ਨਾਸ ਕਰਨ ਵਾਲੇ ਵਿਘਨ ਵਿਨਾਸ਼ਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ
ਸਭ ਸਿੱਖਨ ਮਨ ਭਈ ਵਧਾਏ ਕਹਿਦਨ ਦੁਰਗ ਮਾਂ ਦੁੱਖ ਦਾਏ
ਸਾਰਿਆਂ ਸਿੱਖਾਂ ਵਿਚ ਵਧਾਈਆਂ ਵੱਜ ਰਹੀਆਂ ਸਭ ਸਿੱਖ ਇਕ ਦੂਜੇ ਨੂੰ ਵਧਾਈਆਂ ਦਿੰਦੇ ਗੁਰਸਿੱਖੋ ਵਧਾਈਆਂ ਵਧਾਈਆਂ ਕਿਉਂਕਿ ਜਿੱਥੇ ਸਤਿਗੁਰਾਂ ਨੂੰ ਕੈਦ ਕਰਕੇ ਭੇਜਿਆ ਸੀ ਉਹ ਬੜੀ ਕਠਿਨ ਕੈਦ ਸੀ ਗਵਾਲੀਅਰ ਦੇ ਕਿਲੇ ਦੀ ਕੈਦ ਬੜੀ ਦੁਖਦਾਈ ਕੈਦ ਸੀ
ਜਾਸ ਪਰਵੇਸ਼ਨ ਤਿਸਲ ਹੋਏ ਨਿਕਸਨ ਕੀ ਉਨ ਆਸ ਨਾ ਕੋਏ
ਕਿਲਾ ਐਸਾ ਸੀ ਕਿ ਜਿਹਦੇ ਚ ਇਕ ਵਾਰੀ ਕੋਈ ਪ੍ਰਵੇਸ਼ ਕਰ ਜੇ ਉਹਦੇ ਨਿਕਸਣ ਦੀ ਕੋਈ ਆਸ ਨਹੀਂ ਹੁੰਦੀ ਸਤਿਗੁਰੂ ਜੀ ਜਦੋਂ ਉਸ ਕਿਲੇ ਚ ਪ੍ਰਵੇਸ਼ ਕਰ ਗਏ ਸਨ ਤੇ ਉਥੇ ਪ੍ਰਵੇਸ਼ ਕਰਨ ਤੋਂ ਬਾਅਦ ਕਈਆਂ ਦੇ ਮਨਾਂ ਵਿਚ ਆ ਗਈ ਸੀ ਕਿ ਹੁਣ ਉਸ ਕਿਲੇ ਚ ਸਤਿਗੁਰੂ ਜੀ ਕਿਵੇਂ ਨਿਕਲਣਗੇ
ਬਿਖ ਮੰਦੁਰਗ ਤੇ ਨਿਕਸੇ ਨਾਥ ਲੈ 52 ਕੈਦੀ ਸਾਥ
ਬਿਖਮ ਸਥਾਨ ਬਿਖਮ ਕਿਲੇ ਦੇ ਵਿਚੋਂ ਜਿੱਥੇ ਉਹ ਨਿਕਲਣਾ ਬਹੁਤ ਔਖਾ ਹੈ ਕਠਨ ਹੈ ਜਿੱਥੇ ਗਿਆ ਕੋਈ ਵਿਅਕਤੀ ਉਸ ਕਿਲੇ ਚੋਂ ਬਾਹਰ ਆਇਆ ਹੀ ਨਹੀਂ ਉਸ ਕਿਲੇ ਚ ਸਤਿਗੁਰੂ ਪ੍ਰਵੇਸ਼ ਕਰਕੇ ਫਿਰ ਨਿਕਲੇ ਨੇ ਤੇ ਆਪ ਹੀ ਨਹੀਂ ਨਿਕਲੇ ਸਗੋਂ ਉੱਥੇ ਦੇ ਰਹਿਣ ਵਾਲੇ ਜਿਹੜੇ 52 ਕੈਦੀ ਰਾਜੇ ਸੀ ਉਨ੍ਹਾਂ ਨੂੰ ਵੀ ਨਾਲ ਲੈ ਕੇ ਆਏ ਨੇ ਉਨ੍ਹਾਂ 52 ਰਾਜਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਏ ਹਨ
ਤੁਮ ਬਿਨ ਕੋਨ ਕਰੇ ਅਸ ਕਾਜ ਰਾਖਿਓ ਬਿਰਦ ਗਰੀਬ ਨਿਵਾਜ
ਸਤਿਗੁਰਾਂ ਕੋਲ ਆਉਂਦੇ ਨਮਸਕਾਰ ਕਰਦੇ ਤੇ ਨਾਲੇ ਕਹਿੰਦੇ ਸਤਿਗੁਰੂ ਤੁਹਾਡੇ ਬਿਨਾਂ ਇਹ ਭਲਾ ਕੌਣ ਕਰ ਸਕਦਾ ਸੀ, ਤੁਹਾਡੇ ਬਿਨਾਂ ਇਹ ਕੰਮ ਕੌਣ ਕਰ ਸਕਦਾ ਸੀ, ਤੁਸੀਂ ਆਪਣਾ ਬਿਰਧ ਗਰੀਬਾਂ ਨੂੰ ਨਿਵਾਜਣ ਵਾਲਾ ਇਹ ਬੰਦੀ ਛੋੜ ਸਤਿਗੁਰੂ ਜੀ ਆਪਣੇ ਉਸ ਬਿਰਧ ਨੂੰ ਆਪ ਜੀ ਨੇ ਨਿਵਾਜਿਆ। ਉਸ ਦਿਨ ਤੋਂ ਬਾਅਦ ਸਤਿਗੁਰਾਂ ਦਾ ਨਾਂ ਬੰਦੀ ਛੋੜ ਵੀ ਪੈ ਗਿਆ, ਸਤਿਗੁਰਾਂ ਦੇ ਨਾਂ ਨਾਲ ਬੰਦੀ ਛੋੜ ਸ਼ਬਦ ਵੀ ਲੱਗਣ ਲੱਗ ਪਿਆ।
ਮਰਨ ਪਰਿਆਂਤ ਕੈਦ ਜਿਨ ਕੇਰੇ,
ਔਰ ਮਹਾਰਾਜ ਆਪ ਜੀ ਬੰਦੀ ਛੋੜ ਪੀਰ ਹੋ, ਕਿਉਂਕਿ ਉਥੇ ਜਿਹੜੇ ਰਾਜੇ ਸੀ ਉਨ੍ਹਾਂ ਨੇ ਮਰਨ ਪਰਿਅੰਤ ਤੱਕ ਜਦੋਂ ਤੱਕ ਉਹ ਮਰ ਨਹੀਂ ਸਨ ਜਾਂਦੇ ਉਦੋਂ ਤੱਕ ਉਨ੍ਹਾਂ ਦੀ ਉੱਥੇ ਕੈਦ ਸੀ।
ਮੁੱਚਿਆ ਨਾ ਧਨ ਬਲ ਤੇ ਕਿਸ ਬੇਰੇ,
ਉਹ ਆਪਣੇ ਧਨ ਦੇ ਬਲ ਨਾਲ ਕਿਸੇ ਵੀ ਪ੍ਰਕਾਰ ਦੀ ਤਾਕਤ ਨਾਲ ਉਥੋਂ ਛੁੱਟ ਨਹੀਂ ਸੀ ਸਕਦੇ। ਹਾਲਾਂਕਿ ਰਾਜੇ ਸੀ, ਪੈਸਾ ਸੀ, ਉਨ੍ਹਾਂ ਕੋਲ ਧਨ ਸੀ, ਪਰ ਉਹ ਆਪਣੇ ਧਨ ਦੇ ਬਲ ਨਾਲ ਵੀ ਉਸ ਕਿਲੇ ਦੇ ਵਿਚੋਂ ਛੁੱਟ ਨਹੀਂ ਸਨ ਸਕਦੇ।
ਤਿੰਨ ਪਰ ਕਿਰਪਾ ਧਾਰ ਲੈ ਆਏ, ਸਭ ਕੋ ਪਗ ਬੰਧਨ ਕਟਵਾਏ।
ਆਪ ਜੀ ਨੇ ਉਨ੍ਹਾਂ ਤੇ ਕਿਰਪਾ ਕੀਤੀ, ਕਿਰਪਾ ਧਾਰ ਕੇ ਉਨ੍ਹਾਂ ਰਾਜਿਆਂ ਨੂੰ ਵੀ ਨਾਲ ਲੈ ਆਏ ਹੋ, ਔਰ ਮਹਾਰਾਜ ਉਨ੍ਹਾਂ ਦੇ ਪੈਰਾਂ ਵਿਚ ਪਈਆਂ ਹੋਈਆਂ ਬੇੜੀਆਂ ਆਪ ਜੀ ਨੇ ਕਿਰਪਾ ਕਰਕੇ ਕਟਵਾ ਕੇ ਉਨ੍ਹਾਂ ਸਾਰੇ ਰਾਜਿਆਂ ਨੂੰ ਬੇੜੀਆਂ ਤੋਂ ਮੁਕਤ ਕੀਤਾ ਹੈ, ਉਨ੍ਹਾਂ ਸਾਰੇ ਰਾਜਿਆਂ ਨੂੰ ਬੇੜੀਆਂ ਤੋਂ ਬੰਧਨਾਂ ਤੋਂ ਮੁਕਤ ਕੀਤਾ ਹੈ।
ਜਗ ਮੈਂ ਬੜੋ ਸੁਜਸ ਏ ਲੀਨਾ,
ਇਸ ਜਗਤ ਵਿਚ ਆਪ ਜੀ ਨੇ ਇਹ ਬੜਾ ਵੱਡਾ ਭਾਰੀ ਸੁਜਸ ਲਿਆ, ਸਾਰੇ ਸੰਸਾਰ ਵਿਚ ਆਪ ਜੀ ਦਾ ਇਹ ਬੜਾ ਵੱਡਾ ਭਾਰੀ ਸੁਜਸ ਹੋਇਆ।
ਵੱਡੇ ਉਪਕਾਰ ਨਿਪਨ ਪਰ ਕੀਨਾ,
ਆਪ ਜੀ ਨੇ ਬੜਾ ਵੱਡਾ ਭਾਰ ਉਪਕਾਰ ਉਨ੍ਹਾਂ ਰਾਜਿਆਂ ਤੇ ਕੀਤਾ, ਉਨ੍ਹਾਂ ਰਾਜਿਆਂ ਤੇ ਬਹੁਤ ਵੱਡੀ ਭਾਰੀ ਦਇਆ ਵੱਡਾ ਪਰਉਪਕਾਰ ਤੁਸੀਂ ਕੀਤਾ ਹੈ।
ਨਗਰ ਵਿਖੇ ਕੀਰਤ ਬੋਥਾਨ, ਸਤਿਗੁਰ ਸੁਨਤ ਜਾਤ ਨਿਜ ਕਾਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਏਦਾਂ ਕੀਰਤੀ ਸਾਰੇ ਦਿੱਲੀ ਨਗਰ ਚ ਹੋ ਰਹੀ ਹੈ, ਔਰ ਸਤਿਗੁਰੂ ਜੀ ਜਾ ਰਹੇ ਨੇ, ਸਾਹਿਬਾਂ ਦੇ ਕੰਨਾਂ ਵਿਚੋਂ ਕੀਰਤੀ ਦੇ ਸ਼ਬਦ ਪੈਂਦੇ ਨੇ, ਲੋਕ ਉੱਚੀ ਉੱਚੀ ਕਹਿੰਦੇ ਮਹਾਰਾਜ ਬੜਾ ਪਰਉਪਕਾਰੀ ਆਪ ਜੀ ਦਾ ਸੁਭਾਅ ਹੈ, ਆਪ ਨੇ ਬੜਾ ਵੱਡਾ ਪਰਉਪਕਾਰ ਕੀਤਾ। ਏਦਾਂ ਸਤਿਗੁਰੂ ਜੀ ਲੰਘਦੇ ਜਾ ਰਹੇ ਨੇ, ਸਤਿਗੁਰਾਂ ਦੀ ਕੀਰਤੀ ਹੋ ਰਹੀ ਹੈ, ਔਰ ਕੀਰਤੀ ਸਤਿਗੁਰੂ ਜੀ ਸੁਣਦੇ ਜਾ ਰਹੇ ਨੇ।
ਗਏ ਦੁਰਗ ਕੇ ਪੋਲ ਪ੍ਰਵੇਸ਼ੇ,
ਸਤਿਗੁਰੂ ਜੀ ਆਏ ਬਾਦਸ਼ਾਹ ਦੇ ਕਿਲੇ ਦੇ ਦਰਵਾਜੇ ਵਿਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ।
ਬ੍ਰਿੰਦ ਸੁਪਟ ਆਯੁਧ ਧਰ ਬੈਠੇ,
ਅੱਗੇ ਬੜੇ ਸੂਰਮੇ ਸ਼ਸਤਰ ਧਾਰਨ ਕਰਕੇ ਬੈਠੇ ਹੋਏ ਸੀ। ਜਦੋਂ ਸਤਿਗੁਰਾਂ ਦੀ ਸਵਾਰੀ ਆਈ ਤੇ ਉਹ ਜਿਹੜੇ ਅੱਗੇ ਸੂਰਮੇ ਸਨ, ਸੁਪਟ ਸਨ, ਸ਼ਸਤਰ ਧਾਰੀ, ਉਹ ਕਿਲੇ ਦੇ ਦਰਵਾਜੇ ਚ ਅੱਗੇ ਬੈਠੇ ਹੋਏ ਸਨ।
ਕਹਿਓ ਵਜ਼ੀਰ ਖਾਨ ਸਭ ਸਾਥ, ਖੜੇ ਹੋਏ ਸਨਮਾਨੋ ਨਾਥ।
ਜਦੋਂ ਬੈਠੇ ਸਨ, ਜਦੋਂ ਸਤਿਗੁਰੂ ਜੀ ਦੀ ਆਏ ਤੇ ਵਜ਼ੀਰ ਖਾਨ ਅੱਗੇ ਸੀ ਤੁਰਿਆ ਆਉਂਦਾ, ਉਹਨੇ ਉਹਨਾਂ ਸਿਪਾਹੀਆਂ ਨੂੰ ਸੰਬੋਧਨ ਕਰਕੇ ਆਖਿਆ, ਵਜ਼ੀਰ ਖਾਨ ਨੇ ਉੱਠੋ ਭਾਈ, ਜਗਤ ਨਾਥ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਉੱਠ ਕੇ ਉਹਨਾਂ ਦਾ ਸਤਿਕਾਰ ਕਰੋ, ਏਦਾਂ ਬੈਠੇ ਨਾ ਰਹੋ, ਉੱਠੋ, ਜਗਤ ਨਾਥ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉੱਠ ਕੇ ਸਨਮਾਨ ਕਰੋ, ਸਤਿਕਾਰ ਕਰੋ।
ਪਾਤਸ਼ਾਹ ਕੇ ਪ੍ਰਾਣਨ ਦਾਨੇ,
ਪਾਤਸ਼ਾਹ ਦੇ ਪ੍ਰਾਣਾਂ ਦੇ ਦਾਨੀ ਨੇ, ਇਨ੍ਹਾਂ ਨੇ ਬਾਦਸ਼ਾਹ ਨੂੰ ਪ੍ਰਾਣ ਦਾਨ ਕੀਤਾ, ਨਹੀਂ ਤਾਂ ਬਾਦਸ਼ਾਹ ਦੇ ਪ੍ਰਾਣ ਨਿਕਲ ਜਾਣੇ ਸਨ।
ਇਨ੍ਹਾਂ ਤੇ ਅੱਜ ਵਾਪਰ ਨਾ ਜਾਣੇ,
ਇਨ੍ਹਾਂ ਤੋਂ ਭਲਾ ਸ੍ਰੇਸ਼ਟ ਹੋਰ ਕੌਣ ਹੋ ਸਕਦਾ, ਉੱਠੋ, ਉੱਠ ਕੇ ਇਨ੍ਹਾਂ ਦਾ ਸਤਿਕਾਰ ਕਰੋ, ਉੱਠ ਕੇ ਇਨ੍ਹਾਂ ਦਾ ਅਦਬ ਕਰੋ।
ਸੁਣ ਸਗਰੇ ਹੋਏ ਖਰੇ ਅਗਾਰੇ, ਕਰੀ ਸਲਾਮ ਨਮਰਤਾ ਧਾਰੇ।
ਸੁਣ ਕੇ ਜਿੰਨੇ ਉਸ ਵੇਲੇ ਉਹ ਸਿਪਾਹੀ ਬੈਠੇ ਸੀ, ਉੱਠ ਕੇ ਖਲੋ ਗਏ, ਬੜੀ ਛੇਤੀ ਨਾਲ, ਸ਼ੀਘਰਤਾਈ ਨਾਲ ਉੱਠ ਕੇ ਖਲੋ ਗਏ, ਔਰ ਸਭ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਲਾਮ ਕੀਤੀ ਹੈ, ਝੁਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਲਾਮ ਕੀਤੀ ਹੈ।
ਪੈਂਤੇ ਗਏ ਬੋਲ ਗੁਰ ਅੱਗੇ,
ਇਥੋਂ ਸਤਿਗੁਰੂ ਜੀ ਕਿਲੇ ਦਾ ਜਿਹੜਾ ਬਾਹਰਲਾ ਦਰਵਾਜਾ ਸੀ ਉਸ ਦਰਵਾਜੇ ਚੋਂ ਲੰਘ ਕੇ ਸਤਿਗੁਰੂ ਜੀ ਅੰਦਰ ਗਏ ਹਨ।
ਸ਼ਾਜਤ ਨਾਲ ਬਦਭਾਗੇ,
ਬਾਦਸ਼ਾਹ ਜਹਾਂਗੀਰ ਦੇ ਸਮੇਤ ਬੜੇ ਬੜੇ ਲੋਕ ਬੈਠੇ ਹੋਏ ਸੀ, ਬੜੇ ਬੜੇ ਵਜ਼ੀਰ ਬੈਠੇ ਹੋਏ ਸੀ, ਜਾਂ ਇਸ ਤਰ੍ਹਾਂ ਕਹਿ ਲਈਏ ਇਨ੍ਹਾਂ ਦੇ ਵੀ ਸ਼ਾਇਦ ਵੱਡੇ ਭਾਗ ਸੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਣੇ ਨੇ, ਇਨ੍ਹਾਂ ਦਾ ਵੀ ਕੋਈ ਚੰਗਾ ਕਰਮ ਹੀ ਹੈ ਨਾ। بادشاہ دی کچہری چ بیٹھے گرو صاحب دے درشن کرن گے تو اوتھے ستگرو سچے پاتشاہ جی چل کے آئے نے
آئے تے اتر چرن سو چالے
کچہری دے لاگے آئے کول آ کے ستگرو جی گھوڑے تو اترے تے اندر چل پے پیدل
یہاں کچہری تھان بسالے
جتھے بادشاہ دی کچہری دا تھان ہے جتھے بادشاہ اپنی کچہری لا کے بیٹھا ہویا سی
شامی کرتے چترت کر
سونے دیاں چترکاریاں کچہری تے کیتیاں ہوئیاں کچہری بڑی سجائی ہوئی ہے
کانن مرگ لکھے پر دھرے
دھرتی دے اتے کتے ہرن بنے نے کیونکہ سنگ مرمر پتھر لگا ہوا اس پتھر دے وچ رنگ برنگے ٹکڑیاں دیاں کوئی لال پیلے آدک ٹکڑیاں دے ہرن بنائے ہوئے شیر بنائے ہوئے شستر بنائے ہوئے دیواراں دے اتے چترکاریاں کیتیاں ہوئیاں بادشاہ دا قلعہ سی اس پرکار دی سونی چترکاری سارے قلعے چ کیتی ہوئی ہے
انک پرکار نے فرش مالا
بڑے بڑے سونے گلم گلیچے بادشاہ دی کچہری وچ بچھے ہوئے ہن
الپ بسال پور جی نانا
اور بہت سارے دروازے چارے پاسے دروازے ہی دروازے ہن
گئے وزیر خان سد دین آئے شری ست گرو پربین
وزیر خان کالی نال چل کے اندر پہنچیا بادشاہ کول بادشاہ نو جا کے دسیا بادشاہ باہر ست گرو چھویں پاتشاہ گرو ہرگوبند صاحب آ رہے نے مہاراج چھویں پاتشاہ جی بالکل تیری کچہری دے نیڑے آ چکے ہن
سن چندر چونکی ڈسوائے
سننے سار بادشاہ حکم کیتا کہندا چندن دی چونکی بچھاؤ ست گرو جی نے آنا انہاں دے بیٹھن واسطے چندن دی چونکی بچھاؤ
اوپر سجنی سیت سوائے
اس چندن دی چونکی تے سویت رنگ دی چٹے رنگ دی بچھونا چٹے رنگ دی سجنی بچھائی ہے
جگ عمر آئے تو آئے اگاؤ بند چلے پہنچے تے سچاؤ
بادشاہ نے اپنے جڑے خاص دو مراب سی انہاں نوں اگے بھیجیا کہ جاؤ باہر جا کے ستکار نال ستگراں نوں اندر لے کے آؤ بادشاہ دے دو مراب باہر آئے انہاں آ کے ستگراں نوں متھا ٹیکیا بعد اب بڑے ستکار نال تن شری گرو ہرگوبند صاحب جی مہاراج جی نوں لے کے بادشاہ دی کچہری وچ آئے ہن
رچ آسن پر بیٹھے جائے
اور بڑے سندر رچ آسن دے اتے سونے آسن دے اتے ستگرو سچے پاتشاہ جی اندر آ کے بیٹھے ہن
وندن کری شار کھائے
بادشاہ تخت تو اٹھیا تخت تو اٹھ کے مہاراج جی دا ستکار کیتا ہے تن شری گرو ہرگوبند صاحب دے چرناں دے اتے بادشاہ نے نمسکار کیتی ہے
اتے جتک نر تمامو ہت آدر سب کین سلامو
تمام نر جننے بادشاہ دی کچہری چ بیٹھے سن سب اٹھے نے سب نے ستگراں دا آدر تے ستکار رکھدیاں سب نے مہاراج جی نو سلام کیتی ہے سب نے ستگراں نو نمسکار کیتی ہے
دویرا کری سلام تمام نر پیو بہت سنمان
تمام نراں نے ستگراں دے چرناں وچ سنمان سہت نمسکار کیتی ہے سلام کیتی بڑا بھاری ستکار ستگرو سچے پاتشاہ جی دا بادشاہ دے دربار چ ہویا ہے
ہاتھ جوڑے حضرت بنے دیو پران تم دان
بادشاہ نے ہاتھ جوڑ کے ستگراں نوں کہیا مہاراج غریب نواز اے چھویں پاتشاہ تسی کرپا کیتی ہے دیا کر کے مینوں پرانا دا دان دتا ہے اج جے میں تہاڈے سامنے جیوندا بیٹھا مہاراج اے دے پیچھے تہاڈی دیا ہے تسی کرپا کر کے مینوں پرانا دا دان دے کے نوازیا ہے
کیوں پئی مام ات درگ بکھے پرویشے
میرے تے کنی دیا کیتی آپ جی نے پہلا میرے واسطے آپ جی نے گوالیئر دے قلعے چ پرویش کیتا گوالیئر دے قلعے وچ آپ جی جا کے رہے
کرے او جاپتے پریم وشیش
بڑے بھاری وشیش پریم دے نال اوتھے آپ جی نے میرے واسطے جاپ کیتا میرے واسطے جپ تپ کیتا ہے
ہم تے سب اجوگتا بے تو آپ نے کرنا کہے
ساڈے والوں تا اجوگ ہی ہویا سب کچھ اسی تہاڈا ستکار نہیں کر سکے ਅਸੀਂ ਤਾਂ ਤੁਹਾਡਾ ਨਿਰਾਦਰ ਹੀ ਕੀਤਾ, ਅੱਗੇ ਹੀ ਕੀਤੀ ਉੱਥੇ ਕਿਲੇ ਚ ਭੇਜ ਕੇ, ਪਰ ਮਹਾਰਾਜ ਫਿਰ ਵੀ ਆਪ ਜੀ ਨੇ ਸਾਡੇ ਤੇ ਕਿੰਨੀ ਕਰੁਣਾ ਕੀਤੀ। ਅਸੀਂ ਹਰ ਵੇਲੇ ਅਵੱਗਿਆ ਹੀ ਕੀਤੀ, ਅਨਾਦਰ ਹੀ ਕੀਤਾ, ਪਰ ਆਪ ਜੀ ਨੇ ਫਿਰ ਵੀ ਸਾਡੇ ਤੇ ਬੜੀ ਭਾਰੀ ਕਰੁਣਾ ਕੀਤੀ ਹੈ।
ਇਸਮੈਂ ਤ੍ਰਾਸਤ ਜਬ ਮੈਂ ਹੋਵੋ।
ਮਹਾਰਾਜ ਜਦੋਂ ਰਾਤ ਨੂੰ ਮੇਰੀ ਦੁਰਦਸ਼ਾ ਸੀ, ਉਹ ਭਿਆਨਕ ਸ਼ੇਰ ਜਿਨ੍ਹਾਂ ਦਾ ਬੜਾ ਵਿਕਰਾਲ ਰੂਪ ਸੀ, ਉਹ ਰਾਤ ਨੂੰ ਜਦੋਂ ਆ ਕੇ ਮੈਨੂੰ ਡਰਾਉਂਦੇ ਸਨ, ਸਾਰੀ ਸਾਰੀ ਰਾਤ ਮੈਂ ਸੌਂਦਾ ਨਹੀਂ ਸੀ, ਜਾਗ ਕੇ ਰਾਤ ਡਰ ਦੇ ਨਾਲ ਭੈ ਦੇ ਨਾਲ ਕੱਟਦਾ ਸੀ। ਮੇਰੇ ਸੱਜੇ ਤੇ ਖੱਬੇ ਦੋਵੇਂ ਪਾਸੇ ਬੜੇ ਦਾਰਨ ਬੜੇ ਭਿਆਨਕ ਸ਼ੇਰ ਮੈਨੂੰ ਨਜ਼ਰ ਆਉਂਦੇ ਸਨ।
ਤਬ ਮੈਂ ਸਿਮਰਨ ਕਰੋ ਤੁਮਾਰਾ, ਹਾਜ਼ਰ ਆਨ ਦਿਓ ਦੀਦਾਰਾ।
ਮਹਾਰਾਜ ਉਸ ਵੇਲੇ ਮੈਂ ਤੁਹਾਡਾ ਸਿਮਰਨ ਕਰਦਾ ਸੀ, ਫਿਰ ਮੈਂ ਤੁਹਾਨੂੰ ਯਾਦ ਕਰਦਾ ਸੀ, ਤੇ ਤੁਸੀਂ ਮੇਰੇ ਤੇ ਕਿੱਡਾ ਤਰਸ ਕਰਦੇ ਰਹੇ, ਉਦੋਂ ਫਿਰ ਹਾਜ਼ਰ ਹੋ ਕੇ ਆਪ ਜੀ ਮੈਨੂੰ ਦਰਸ਼ਨ ਦਿੰਦੇ ਰਹੇ, ਹਾਜ਼ਰ ਹੋ ਕੇ ਆਪ ਜੀ ਮੈਨੂੰ ਆਪਣੇ ਦੀਦਾਰ ਦਿੰਦੇ ਰਹੇ।
ਹਮਹਿਤ ਜਾਪ ਕਰਤ ਹੋ ਮੈਸੇ।
ਮੈਂ ਅਰਦਾਸ ਕਰਦਾ ਸੀ ਉਹਨਾਂ ਸ਼ੇਰਾਂ ਤੋਂ ਡਰ ਕੇ, ਮੈਂ ਕਹਿੰਦਾ ਸੀ ਸਤਿਗੁਰੂ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਚ ਬੈਠੇ ਜਾਪ ਕਰ ਰਹੇ ਹੋ,
ਇਨ ਪ੍ਰਤਾਪ ਤੇ ਦੁੱਖ ਨੇ ਕੈਸੇ।
ਉਹਨਾਂ ਦੇ ਪ੍ਰਤਾਪ ਨਾਲ ਮੈਨੂੰ ਇਹ ਦੁੱਖ ਨਹੀਂ ਲੱਗਾ। ਮੈਂ ਇਹ ਜਾਣਦਾ ਮਹਾਰਾਜ ਕਿ ਜੇ ਮੈਨੂੰ ਇਹ ਦੁੱਖ ਨਹੀਂ ਲੱਗਾ ਤੇ ਇਹ ਤੁਹਾਡਾ ਪ੍ਰਤਾਪ ਸੀ, ਤੁਹਾਡੇ ਜਲਾਲ ਕਰਕੇ ਮੈਨੂੰ ਇਹ ਦੁੱਖ ਨਹੀਂ ਲੱਗਾ।
ਇਮ ਮਨ ਜਾਣ ਤਰੋ ਮੈਂ ਤੀਰ, ਰਚਕ ਆਪ ਭਏ ਗੁਰ ਪੀਰ।
ਇਹਦਾ ਆਪਣੇ ਮਨ ਚ ਜਾਣ ਕੇ ਮੈਂ ਆਪਣੇ ਹਿਰਦੇ ਚ ਧੀਰਜ ਰੱਖਦਾ ਰਿਹਾ ਕਿ ਆਪ ਜੀ ਨੇ ਕਿਰਪਾ ਕਰਕੇ ਦਇਆ ਕਰਕੇ, ਹੇ ਪੀਰ ਜੀ, ਹੇ ਗੁਰੂ ਪੀਰ ਜੀ, ਆਪ ਜੀ ਨੇ ਮੇਰੀ ਭਾਰੀ ਰੱਖਿਆ ਕੀਤੀ ਹੈ। ਮੈਂ ਆਪਣੇ ਮਨ ਚ ਧੀਰਜ ਰੱਖਦਾ ਰਿਹਾ ਕਿ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿਚ ਬੈਠੇ ਮੇਰੇ ਵਾਸਤੇ ਜਾਪ ਕਰ ਰਹੇ ਨੇ, ਮੈਨੂੰ ਕੋਈ ਦੁੱਖ ਨਹੀਂ ਲੱਗਣ ਲੱਗਾ, ਇਸ ਕਰਕੇ ਆਪ ਜੀ ਨੇ ਬੜੀ ਦਇਆ ਕਰਕੇ ਮੇਰੀ ਰੱਖਿਆ ਕੀਤੀ ਹੈ।
ਸ਼੍ਰੀ ਹਰਗੋਬਿੰਦ ਸੁਣ ਕਰ ਕਹਿਓ।
ਜਦੋਂ ਬਾਦਸ਼ਾਹ ਨੇ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ, ਸੁਣ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਉਹ ਘਰ ਮੈਂ ਨਿਸ਼ਚਾ ਜਿਨ ਲਿਓ।
ਲੱਗੇ ਬਾਦਸ਼ਾਹ ਗੁਰੂ ਘਰ ਦੇ ਵਿਚ ਜਿਨ੍ਹਾਂ ਨੇ ਜਿਹੋ ਜਿਹਾ ਨਿਸ਼ਚਾ ਰੱਖਿਆ, ਇਹ ਤਾਂ ਗੁਰੂ ਘਰ ਦਾ ਪ੍ਰਤਾਪ ਹੈ। ਗੁਰੂ ਘਰ ਉੱਤੇ ਜਿਨ੍ਹਾਂ ਨੇ ਜਿਹੋ ਜਿਹਾ ਨਿਸ਼ਚਾ ਰੱਖਿਆ, ਜਿਹੋ ਜਿਹੀ ਭਾਵਨਾ ਰੱਖੀ ਹੈ,
ਸ਼ਰਧਾ ਧਰੈ ਸ਼ਰਨ ਕੋ ਆਏ, ਸ਼੍ਰੀ ਨਾਨਕ ਹੈ ਕਿਉ ਨਾ ਸਾਰੇ।
ਨਿਸ਼ਚਾ ਰੱਖ ਕੇ ਗੁਰੂ ਘਰ ਤੇ ਸ਼ਰਧਾ ਧਾਰਨ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਆਉਂਦੇ ਨੇ, ਉਨ੍ਹਾਂ ਦੀ ਸਹਾਇਤਾ ਭਲਾ ਗੁਰੂ ਨਾਨਕ ਸਾਹਿਬ ਕਿਉਂ ਨਾ ਕਰਨਗੇ। ਜਿਹੜੇ ਸ਼ਰਧਾ ਧਾਰ ਕੇ ਭਾਵਨਾ ਨਾਲ ਗੁਰੂ ਕੀ ਸ਼ਰਨ ਚ ਪੈਣਗੇ, ਉਨ੍ਹਾਂ ਦੀ ਸਹਾਇਤਾ ਉਨ੍ਹਾਂ ਦੀ ਮਦਦ ਬਾਦਸ਼ਾਹ ਭਲਾ ਗੁਰੂ ਨਾਨਕ ਸਾਹਿਬ ਕਿਉਂ ਨਾ ਕਰਨਗੇ।
ਸਤਿਗੁਰ ਘਰ ਸੋ ਮੇਲ ਜੋ ਹੈ, ਬਦੇ ਤੁਮਾਰੇ ਰਖਤ ਰੇ।
ਬਾਦਸ਼ਾਹ ਗੁਰੂ ਘਰ ਦੇ ਨਾਲ ਤੇਰੇ ਵੱਡੇ ਵਡੇਰਿਆਂ ਨੇ ਵੀ ਮੇਲ ਮਿਲਾਪ ਰੱਖਿਆ, ਚਾਹੇ ਉਹ ਬਾਬਰ ਸੀ, ਹਮਾਇਓ ਸੀ, ਅਕਬਰ ਸੀ, ਤੇਰੇ ਜਿਹੜੇ ਵਡੇਰੇ ਨੇ ਉਨ੍ਹਾਂ ਵਡੇਰਿਆਂ ਨੇ ਵੀ ਗੁਰੂ ਘਰ ਦੇ ਨਾਲ ਮੇਲ ਮਿਲਾਪ ਰੱਖਿਆ ਹੈ।
ਘਰ ਪ੍ਰਸੰਨ ਬਰ ਲੇਤ ਪਲੇਰੇ।
ਉਨ੍ਹਾਂ ਨੇ ਵੱਡਿਆਂ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਉਨ੍ਹਾਂ ਦੇ ਕੋਲੋਂ ਬੜੇ ਵਰ ਲਏ ਨੇ, ਉਨ੍ਹਾਂ ਕੋਲੋਂ ਬਖਸ਼ਿਸ਼ਾਂ ਲਈਆਂ ਨੇ, ਬਾਬਰ ਨੇ, ਹਮਾਇਓ ਨੇ, ਅਕਬਰ ਨੇ। ਇਦਾਂ ਤੇਰੇ ਵਡੇਰਿਆਂ ਨੇ ਗੁਰੂ ਘਰ ਤੇ ਸ਼ਰਧਾ ਧਾਰ ਕੇ, ਪ੍ਰੇਮ ਧਾਰ ਕੇ ਵੱਡੇ ਸਤਿਗੁਰਾਂ ਦੇ ਕੋਲੋਂ ਵਰ ਪ੍ਰਾਪਤ ਕੀਤੇ ਹਨ।
ਵਰ ਤੇ ਸੁਖ ਲੈ ਕਨੇਰੇ।
ਗੁਰੂ ਦੇ ਕਿਰਪਾ ਦੇ ਨਾਲ ਵਰਾਂ ਨਾਲ ਤੁਹਾਨੂੰ ਭਾਰੀ ਕਨੇਰੇ ਸੁਖ ਪ੍ਰਾਪਤ ਹੋਏ ਨੇ।
ਮੁਕਰ ਜਥਾ ਮੁਕਰ ਨਿਰਮਲ ਆਤੂਵੈ, ਜਸ ਮੁਖ ਕਰ ਤਸ ਤਿਸ ਮੈਂ ਜੋਵੈ।
ਬਾਦਸ਼ਾਹ ਜਿਵੇਂ ਕੋਈ ਨਿਰਮਲ ਸ਼ੀਸ਼ਾ ਹੁੰਦਾ ਨਾ, ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਨਿਰਮਲ ਸਾਫ ਸ਼ੀਸ਼ਾ ਹੁੰਦਾ ਹੈ, ਔਰ ਉਸ ਸ਼ੀਸ਼ੇ ਦੇ ਵਿਚ ਕੋਈ ਜਿਹੋ ਜਿਹਾ ਮੂੰਹ ਲੈ ਕੇ ਵੇਖਦਾ ਉਦੋਂ ਉਹੋ ਜਿਹਾ ਹੀ ਨਜ਼ਰ ਆਉਂਦਾ। ਸ਼ੀਸ਼ਾ ਹੋਵੇ ਸਾਹਮਣੇ ਪਿਆ, ਸਾਫ ਸ਼ੀਸ਼ਾ ਹੋਵੇ, ਉਹਦੇ ਚ ਜਸ, ਜਸ ਦਾ ਮਤਲਬ ਹੈ ਜਿਹੋ ਜਿਹਾ ਮੂੰਹ ਲੈ ਕੇ ਕੋਈ ਵੇਖਦਾ, ਉਹਨੂੰ ਓਹੋ ਜਿਹਾ ਮੂੰਹ ਨਜ਼ਰ ਆਉਂਦਾ ਹੈ।
ਕੇਸਰ ਮਰਿਆ ਗੀਰ ਜਿਨ ਲਾਇਓ,
ਜਿਨ੍ਹਾਂ ਨੇ ਆਪਣੇ ਚਿਹਰੇ ਤੇ ਕੇਸਰ ਦਾ ਤਿਲਕ ਲਾਇਆ ਹੋਵੇ, ਮਲਿਆਗਰ ਚੰਦਨ ਦਾ ਲੇਪ ਕੀਤਾ ਹੋਵੇ,
ਰੰਗ ਸੁਗੰਧ ਤਥਾ ਦਿਖਾਇਓ,
ਉਹਨਾਂ ਨੂੰ ਓਹੋ ਜਿਹਾ ਹੀ ਰੰਗ ਤੇ ਓਹੋ ਜੀ ਸੁਗੰਧੀ ਸ਼ੀਸ਼ੇ ਚ ਦਿਸਦੀ। ਜੇ ਮੱਥੇ ਤੇ ਚੰਦਨ ਲਾਇਆ ਜਾਂ ਚਿਹਰੇ ਦੇ ਉੱਤੇ ਬੜੀਆਂ ਖੁਸ਼ਬੂਦਾਰ ਚੀਜ਼ਾਂ ਲਾ ਕੇ ਚੰਦਨ ਜਾਂ ਕੇਸਰ ਆਦਿਕ ਲਾਇਆ ਹੋਇਆ, ਜਿਹੋ ਜਿਹਾ ਮੂੰਹ ਕਰਕੇ ਸੁਗੰਧੀ ਵਾਲਾ ਮੂੰਹ ਕਰਕੇ ਵੇਖੇਗਾ ਤੇ ਓਹੋ ਜਿਹਾ ਹੀ ਰੰਗ ਤੇ ਓਹੋ ਜੀ ਸੁਗੰਧੀ ਉਸ ਸ਼ੀਸ਼ੇ ਵਿੱਚ ਉਹਨੂੰ ਨਜ਼ਰ ਆਉਂਦੀ ਹੈ, ਦਿਸਦੀ ਹੈ।
ਕਾਰਸ ਕੋ ਲਾਏ ਵਿਸ਼ੇਚੇ, ਕਾਲੋ ਬਨਿਓ ਕਰੋਪ ਸੋ ਦੇਖੇ।
ਜੇ ਕੋਈ ਆਪਣੇ ਮੂੰਹ ਤੇ ਕਾਲਾ ਰੰਗ ਮਲ ਕੇ ਕਾਲਖ ਲਾ ਕੇ ਫਿਰ ਸ਼ੀਸ਼ੇ ਚ ਵੇਖੇ, ਉਹਨੂੰ ਓਹੋ ਜਿਹਾ ਕਾਲਾ ਹੀ ਮੂੰਹ ਨਜ਼ਰ ਆਉਣਾ ਹੈ, ਉਹਨੂੰ ਉਸੇ ਤਰ੍ਹਾਂ ਕਾਲਸ਼ ਹੀ ਨਜ਼ਰ ਆਉਣੀ ਹੈ। ਜੇ ਕਾਲਾ ਮੂੰਹ ਕਰਕੇ ਵੇਖੇਗਾ ਤੇ ਕਾਲਾ ਮੂੰਹ ਕਰਕੇ ਵਿੱਚੋਂ ਕਾਲਖ ਹੀ ਨਜ਼ਰ ਆਉਣੀ ਹੈ। ਇਸ ਤਰ੍ਹਾਂ ਸ਼ੀਸ਼ੇ ਦਾ ਸੁਭਾਅ ਹੈ, ਉਹਨੇ ਤਾਂ ਉਸੇ ਤਰ੍ਹਾਂ ਦਾ ਵਿਖਾਉਣਾ ਨਾ ਜਿਸ ਤਰ੍ਹਾਂ ਦਾ ਚਿਹਰਾ ਕਰਕੇ ਵੇਖੋਗੇ। ਤੇ ਜੇ ਕੋਈ ਕਾਲੇ ਕਰਕੇ ਕੇਸ, ਅੱਜ ਕੱਲ ਵੀ ਕਈ ਸੱਜਣ ਚਿਹਰਾ ਮੋਹਰਾ ਕਾਲਾ ਕਰਕੇ ਸ਼ੀਸ਼ਾ ਵੇਖਦੇ, ਉਹ ਕਹਿੰਦੇ ਜਿਵੇਂ ਕਿਸੇ ਦੇ ਸੰਮਣ ਆਏ ਕਿ ਭਾਈ ਆਹ ਕੇਸ ਹੈ ਤੇਰੇ ਉੱਤੇ, ਉਹਨੇ ਕੀ ਕੀਤਾ ਉੱਤੇ ਕਾਲੇ ਰੰਗ ਦੀ ਸ਼ਾਹੀ ਪੋਚ ਦਿੱਤੀ। ਇੱਕ ਸਿਆਣਾ ਬੰਦਾ ਸੀ, ਉਹਦੇ ਕੋਲ ਆਏ, ਉਹਨੇ ਜਾ ਕੇ ਵਕੀਲ ਨਾਲ ਸਲਾਹ ਕੀਤੀ, ਜਿਹਨੇ ਵਕੀਲ ਨਾਲ ਸਲਾਹ ਕੀਤੀ ਉਹਦਾ ਫਾਇਦਾ ਹੋ ਗਿਆ, ਤੇ ਜਿਹਨੇ ਸਿਰਫ ਕਾਲਖ ਹੀ ਮਲੀ ਉੱਤੇ ਉਹਦਾ ਨੁਕਸਾਨ ਹੋ ਗਿਆ। ਪਰਮੇਸ਼ਰ ਵੀ ਚਿੱਟੇ ਰੰਗ ਦੇ ਕੇਸ ਭੇਜਦਾ ਪਹਿਲੋਂ, ਤੇ ਜਿਹੜਾ ਗੁਰੂ ਰੂਪੀ ਵਕੀਲ ਨਾਲ ਮਿਲ ਕੇ ਸਲਾਹ ਕਰਦਾ ਮਹਾਰਾਜ ਸੱਦੜਾ ਆ ਗਿਆ ਹੁਕਮ ਕਰੋ, ਉਹ ਤਾਂ ਜ਼ਿੰਦਗੀ ਸਵਾਰ ਲੈਂਦੇ ਨੇ, ਤੇ ਜਿਹੜੇ ਚੁੱਕ ਕੇ ਬੁਰਚ ਕਾਲਾ ਕਰਨ ਲੱਗ ਪੈਂਦੇ ਚਿਹਰਾ ਮੋਹਰਾ, ਉਹ ਫਿਰ ਆਪਣਾ ਜੀਵਨ ਵਿਗਾੜ ਲੈਂਦੇ ਨੇ। ਇਸ ਕਰਕੇ ਭਾਈ ਜਿਹੋ ਜਿਹਾ ਪਰਮੇਸ਼ਰ ਬਣਾਇਆ, ਸਮੇਂ ਸਮੇਂ ਨਾਲ ਸਰੀਰ ਦੀ ਪ੍ਰਕਿਰਿਆ ਬਦਲਦੀ ਹੈ, ਉਹ ਬਦਲਦੀ ਰਹਿਣੀ ਹੈ। ਸੋ ਕਲਫ ਆਦਿਕ ਲਾਣੀ ਗੁਰਮਤ ਦੇ ਵਿੱਚ ਰਹਿਤ ਨਾਮਿਆਂ ਦੇ ਵਿੱਚ ਵਿਵਰਜਿਤ ਹੈ, ਖੰਡਨ ਹੈ, ਵਿਚਾਰ ਉਸ ਪਾਸੇ ਚੱਲ ਪਈ, ਵਿਸ਼ਾ ਤਾਂ ਹੋਰ ਚੱਲ ਰਿਹਾ। ਕਹਿੰਦੇ ਸ਼ੀਸ਼ੇ ਦੇ ਵਿੱਚ ਜੇ ਕੋਈ ਚੰਦਨ ਲਾ ਕੇ ਵੇਖੇਗਾ ਚਿਹਰੇ ਤੇ, ਉਹਨੂੰ ਉਹੋ ਜਿਹਾ ਨਜ਼ਰ ਆਏਗਾ, ਤੇ ਜੇ ਕਿਸੇ ਨੇ ਚਿਹਰੇ ਤੇ ਕਾਲਖ ਲਾਈ ਹੈ, ਕਾਲਖ ਲਾ ਕੇ ਚਿਹਰਾ ਵੇਖੇਗਾ, ਉਹਨੂੰ ਕਾਲਾ ਹੀ ਚਿਹਰਾ ਨਜ਼ਰ ਆਏਗਾ।
ਤਿਮ ਸਤਿਗੁਰ ਕੇ ਮਿਲਨ ਮਜਾਰੇ,
ਇਹਦਾ ਗੁਰੂ ਆਰਸੀ ਹੈ, ਗੁਰੂ ਮੁਕਰ ਹੈ, ਗੁਰੂ ਸ਼ੀਸ਼ਾ ਹੈ। ਤੇ ਕਹਿੰਦੇ ਗੁਰੂ ਰੂਪੀ ਸ਼ੀਸ਼ੇ ਦੇ ਵਿੱਚ ਜਿਵੇਂ ਕੋਈ ਭਾਵਨਾ ਧਾਰ ਕੇ ਆ ਕੇ ਮਿਲੇਗਾ,
ਖੋਟੀ ਭਲੀ ਭਾਵਨਾ ਧਾਰੇ,
ਖੋਟੀ ਭਾਵਨਾ ਧਾਰ ਕੇ ਮਿਲਿਆ ਤੇ ਭਾਵਨਾ ਦਾ ਫਲ ਓਹੋ ਜਿਹਾ ਹੀ ਮਿਲਣਾ, ਤੇ ਜੇ ਭਲੀ ਭਾਵਨਾ ਲੈ ਕੇ ਆਇਆ ਤੇ ਫਿਰ ਓਹੋ ਜਿਹਾ ਫਲ ਮਿਲੇਗਾ। ਗੁਰੂ ਸ਼ੀਸ਼ਾ ਹੈ, ਜਿਹੋ ਜਿਹਾ ਮੂੰਹ ਲੈ ਕੇ ਆਓਗੇ, ਭਾਵ ਜਿਹੋ ਜਿਹੀ ਭਾਵਨਾ ਲੈ ਕੇ ਆਓਗੇ, ਓਹੋ ਜਿਹਾ ਫਲ ਗੁਰੂ ਘਰੋਂ ਪ੍ਰਾਪਤ ਕਰੋਗੇ।
ਐਸੋ ਫਲ ਅਵਲੋਕੈ ਸੋਏ,
ਉਹਨੂੰ ਓਹੋ ਜਿਹਾ ਹੀ ਫਲ ਦਿਸਦਾ ਹੈ। ਕੋਈ ਜਿਹੋ ਜਿਹੀ ਖੋਟੀ ਭਲੀ ਭਾਵਨਾ ਜਿਹੋ ਜਿਹੀ ਕੋਈ ਲੈ ਕੇ ਆਉਂਦਾ, ਉਹਨੂੰ ਤੈਸਾ ਫਲ ਪ੍ਰਾਪਤ ਹੁੰਦਾ, ਭਾਵਨਾ ਮੁਤਾਬਕ ਫਲ ਮਿਲਦਾ ਹੈ।
ਫਲ ਕੋ ਭੁਗਤੈ ਲੋਕਨ ਦੁਰੇ,
ਉਹ ਫਲ ਜਿਹੜਾ ਗੁਰੂ ਘਰੋਂ ਮਿਲਦਾ ਨਾ, ਉਹ ਲੋਕ ਪਰਲੋਕ ਦੋਵਾਂ ਵਿੱਚ ਭੋਗਣਾ ਪੈਂਦਾ ਹੈ, ਦੋਵਾਂ ਜਹਾਨਾਂ ਵਿੱਚ ਭੋਗਣਾ ਪੈਂਦਾ ਹੈ। ਖੋਟੀ ਭਾਵਨਾ ਲੈ ਕੇ ਆਉਂਦੇ ਨੇ ਬਾਦਸ਼ਾਹ, ਸੁਣ ਲੈ ਇਹ ਗੱਲ ਧਿਆਨ ਨਾਲ, ਜਿਹੜੇ ਖੋਟੀ ਭਾਵਨਾ ਲੈ ਕੇ ਗੁਰੂ ਘਰ ਆਉਂਦੇ ਨੇ, ਉਹ ਫਿਰ ਸਿਰ ਧੁਨ ਕੇ ਪਛਤਾਉਂਦੇ ਨੇ, ਇਸ ਲੋਕ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ।
ਭਲੀ ਕਰੈ ਸੁਖ ਕੋ ਨਿਤ ਪਾਵੈ,
ਜਿਹੜੇ ਸ਼ੁਭ ਭਾਵਨਾ ਲੈ ਕੇ ਆਉਂਦੇ ਨੇ, ਚੰਗੀ ਭਾਵਨਾ ਬਣਾ ਕੇ ਆਉਂਦੇ ਨੇ, ਉਹਨਾਂ ਨੂੰ ਦੋਵਾਂ ਜਹਾਨਾਂ ਚ ਸੁਖ ਪ੍ਰਾਪਤ ਹੁੰਦਾ, ਲੋਕ ਪਰਲੋਕ ਉਹਨਾਂ ਦਾ ਸੁਖੀ ਤੇ ਸੁਹੇਲਾ ਹੋ ਜਾਂਦਾ ਹੈ।
ਰਹੀ ਆਦਿ ਤੇ ਸ਼ਰਧਾ ਤੁਮਾਰੇ, ਕਿਉ ਸਾਇਤਾ ਗੁਰੂ ਨਾ ਧਾਰੇ,
ਬਾਦਸ਼ਾਹ ਤੇਰੇ ਮਨ ਵਿੱਚ ਵੀ ਗੁਰੂ ਘਰ ਤੇ ਸ਼ਰਧਾ ਸੀ, ਤੇ ਤੈਨੂੰ ਫਲ ਕਿਉਂ ਨਾ ਮਿਲਦਾ? ਜੇ ਤੂੰ ਸ਼ਰਧਾ ਰੱਖੀ ਤੇ ਤੈਨੂੰ ਫਲ ਵੀ ਮਿਲਿਆ। ਜਿਹੋ ਜੀ ਕੋਈ ਸ਼ਰਧਾ ਭਾਵਨਾ ਰੱਖਦਾ, ਉਹਨੂੰ ਓਨਾ ਕੁ ਫਲ ਗੁਰੂ ਘਰੋਂ ਜ਼ਰੂਰ ਪ੍ਰਾਪਤ ਹੁੰਦਾ ਹੈ।
ਸ਼੍ਰੀ ਮੁਖ ਤੇ ਇਮ ਬਾਤ ਕਰੰਤੇ, ਦਾਹਨ ਕਰ ਕੋ ਉਰਦੇ ਉਠੰਤੇ,
ਸਤਿਗੁਰੂ ਜੀ ਨਾਲੇ ਏਦਾਂ ਮੂੰਹ ਬਚਨ ਕਰ ਰਹੇ ਨੇ, ਤੇ ਬਚਨ ਕਰਦਿਆਂ ਕਰਦਿਆਂ ਸਤਿਗੁਰਾਂ ਦਾ ਸੱਜਾ ਹੱਥ ਮਹਾਰਾਜ ਨੂੰ ਉੱਪਰ ਕਰਦੇ ਨੇ, ਕਦੇ ਥੱਲੇ ਕਰਦੇ ਨੇ, ਕਦੇ ਉੱਪਰ ਕਰਦੇ, ਗੱਲਾਂ ਕਰਦਿਆਂ ਕਰਦਿਆਂ ਨਾ ਆਪਣੇ ਸੱਜੇ ਹੱਥ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਉੱਪਰ ਥੱਲੇ ਕਰਦੇ ਨੇ,
ਕਮੋ ਟਿਕਾਵਤੀ ਉੱਪਰ ਜਾਂਦੋ,
ਕਦੇ ਮਹਾਰਾਜ ਜੀ ਆਪਣਾ ਸੱਜਾ ਹੱਥ ਗੋਡੇ ਤੇ ਟਿਕਾ ਲੈਂਦੇ, ਕਦੇ ਉੱਪਰ ਕਰ ਲੈਂਦੇ ਨੇ, ਕਦੇ ਦਾੜੇ ਤੇ ਫੇਰਦੇ ਨੇ,
ਔਰ ਕਰੈ ਚੰਚਲ ਦੁੱਤਵਾਨੋ,
ਕਦੇ ਫੇਰ ਹੱਥ ਨੂੰ ਹਿਲਾਣ ਲੱਗ ਪੈਂਦੇ ਗੱਲਾਂ ਕਰਦਿਆਂ ਬਚਤ ਕਰਦਿਆਂ,
ਉਤੋਂ ਸਿਮਰਨਾ ਹੱਥ ਕਪੂਰੇ ਰੰਗ ਅਜਾਇਬ
ਕਹਿਰੂਬਾ ਦਾ ਬਣਿਆ ਹੋਇਆ ਇੱਕ ਬਹੁਤ ਹੀ ਸੁੰਦਰ ਕਪੂਰ ਦਾ ਨੂੰ ਕਪੂਰੀ ਸਿਮਰਨਾ ਕਹਿੰਦੇ ਨੇ, ਬੜਾ ਕੀਮਤੀ ਤੇ ਬੜਾ ਸੁੰਦਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਜੇ ਹੱਥ ਵਿਚ ਸੀ, ਉਹ ਸਿਮਰਨਾ ਕਪੂਰ ਦਾ ਬਣਿਆ ਹੋਇਆ ਕਹਿਰੂਬਾ ਵੀ ਉਹਨੂੰ ਕਹਿੰਦੇ ਨੇ, ਉਹ ਬੜਾ ਸੁੰਦਰ ਸਿਮਰਨਾ ਕਪੂਰ ਦਾ ਕਪੂਰੀ ਸਿਮਰਨਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਵਿਚ ਹੈ, ਜਿਹੜਾ ਬੜਾ ਸੋਹਣੇ ਰੰਗ ਵਾਲਾ ਹੈ ਔਰ ਜਿਹਦੀ ਘਾਟ ਬੜੀ ਸੁੰਦਰ ਘੜੀ ਹੋਈ ਹੈ,
ਤਿਸੈ ਦਿਖਾਏ ਫੇਰ ਮਨ ਲੀਨਾ,
ਫੇਰਨਾ ਸੀ ਨਾ ਬਾਦਸ਼ਾਹ ਦਾ ਮਨ ਹੀ ਫੇਰਨਾ ਸੀ, ਸਤਿਗੁਰਾਂ ਨੇ ਉਹ ਸਿਮਰਨਾ ਹੱਥ ਚ ਪਾਇਆ ਵਿਖਾਇਆ, ਸੱਜੇ ਉੱਤੇ ਥੱਲੇ ਹੱਥ ਕਰਦਿਆਂ ਉਹ ਸਿਮਰਨਾ ਬਾਦਸ਼ਾਹ ਦੀ ਨਿਗਾਹ ਵਿਚ ਚੜਾਇਆ ਤੇ ਉਹਨੂੰ ਵਿਖਾ ਕੇ ਬਾਦਸ਼ਾਹ ਦਾ ਮਨ ਫੇਰ ਲਿਆ ਸਤਿਗੁਰਾਂ ਨੇ, ਆਪ ਹੀ ਨੇ ਨਾ ਫੇਰਨ ਵਾਲੇ, ਆਪ ਹੀ ਨਿਯੰਤਾ ਨੇ, ਆਪ ਹੀ ਮਨ ਚ ਬਹਿ ਕੇ ਮਨ ਨੂੰ ਪ੍ਰੇਰਦੇ ਨੇ ਕਿ ਮਨ ਨੇ ਕੀ ਫੁਰਨਾ ਕਰਨਾ, ਉਹ ਸਿਮਰਨਾ ਵਿਖਾ ਕੇ ਸਤਿਗੁਰਾਂ ਨੇ ਬਾਦਸ਼ਾਹ ਜਹਾਂਗੀਰ ਦਾ ਮਨ ਫੇਰ ਲਿਆ,
ਦੇਖਿਓ ਬੋਲਤ ਸ਼ਾਹ ਪਰਬੀਨਾ,
ਜਦੋਂ ਕਪੂਰੀ ਸਿਮਰਨਾ ਸਤਿਗੁਰਾਂ ਦੇ ਹੱਥ ਦੇ ਵਿਚ ਬਾਦਸ਼ਾਹ ਨੇ ਵੇਖਿਆ, ਵੇਖ ਕੇ ਬਾਦਸ਼ਾਹ ਬੋਲਿਆ,
ਅਜਵ ਸਿਮਰਨਾ ਜਿਸ ਕਰ ਧਾਰਾ ਮੈਂ ਆਗੇ ਅਸ ਹਮੋ ਨਿਆਰਾ,
ਲੱਗਾ ਜੀ ਬੜਾ ਅਜਬ ਸਿਮਰਨਾ ਹੈ ਆਪ ਜੀ ਦੇ ਹੱਥ ਵਿਚ, ਅਜਬ ਸਿਮਰਨਾ, ਐਸਾ ਸਿਮਰਨਾ ਅੱਜ ਤੋਂ ਪਹਿਲਾਂ ਮੈਂ ਨਹੀਂ ਵੇਖਿਆ, ਬੜੀਆਂ ਬੜੀਆਂ ਮਲਾਵਾਂ ਤਸਬੀਆਂ ਸਿਮਰਨੇ ਮੇਰੇ ਕੋਲ ਆਏ ਨੇ, ਪਰ ਐਸਾ ਸਿਮਰਨਾ ਅੱਜ ਤਾਈ ਨਹੀਂ ਵੇਖਿਆ, ਆਪ ਜੀ ਦੇ ਹੱਥ ਵਿਚ ਪਾਇਆ ਹੋਇਆ ਇਹ ਸਿਮਰਨਾ ਬੜਾ ਅਜਬ ਹੈ, ਬੜਾ ਸੁੰਦਰ ਹੈ,
ਉਹ ਕੀਮਤ ਤੋਂ ਪਰੈ ਦਿਖਾਏ,
ਲੱਗਦਾ ਬੜਾ ਕੀਮਤੀ ਹੈ, ਇਹ ਬਹੁਤ ਜ਼ਿਆਦਾ ਕੀਮਤੀ ਹੈ,
ਦੂਰ ਦੇਸ਼ ਕਿਨ ਦੀਨ ਪਛਾਏ,
ਇਸ ਦੇਸ਼ ਦਾ ਤਾਂ ਲੱਗਦਾ ਨੀ, ਜ਼ਰੂਰ ਕਿਤੋਂ ਬਾਹਰੋਂ ਆਇਆ, ਕਿਤੇ ਵਿਦੇਸ਼ ਵਿਚੋਂ ਇਹ ਸਿਮਰਨਾ ਤੁਹਾਡੇ ਕੋਲ ਕਿਸੇ ਨੇ ਭੇਜਿਆ ਹੈ,
ਸੁਣ ਗੁਰ ਕਰਿਓ ਭਲੈ ਤੁਮ ਜਾਨਾ ਦੂਰ ਵਲਾਇਤ ਤੇ ਸਿੱਖ ਆਨਾ,
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤੇਰੀ ਅੱਖ ਬੜੀ ਪਾਰਖੂ ਹੈ ਤੇ ਤੂੰ ਬੜੀ ਭਲੀ ਦ੍ਰਿਸ਼ਟੀ ਨਾਲ ਵੇਖ ਲਿਆ, ਵਾਕਈ ਇਹ ਸਿਮਰਨਾ ਇਸ ਦੇਸ਼ ਦਾ ਨੀ, ਇਹ ਬਾਹਰੋਂ ਪ੍ਰਦੇਸ਼ ਚੋਂ ਸਾਡੇ ਕਿਸੇ ਸਿੱਖ ਨੇ ਭੇਟ
ਕੀਤਾ, ਰਾਖੀਆ ਹੱਥ ਬਣਾਏ,
ਬੜੇ ਪ੍ਰੇਮ ਨਾਲ ਉਸ ਸਿੱਖ ਨੇ ਸਿਮਰਨਾ ਸਾਨੂੰ ਭੇਟ ਕੀਤਾ ਤੇ ਆਖਿਆ ਸਤਿਗੁਰੂ ਆਪ ਜੀ ਕਿਰਪਾ ਕਰਕੇ ਨੂੰ ਆਪਣੇ ਹੱਥ ਚ ਪਾ ਕੇ ਰੱਖਿਆ ਕਰੋ, ਉਹ ਸਿੱਖ ਨੇ ਭੇਟ ਕੀਤਾ, ਬਾਦਸ਼ਾਹ ਕਹਿ ਰਿਹਾ ਮਹਾਰਾਜ ਕਿਤੇ ਇਹੋ ਜਿਹੇ ਸਿਮਰਨੇ ਦੀ ਇੱਕ ਮੋਤੀ ਮੈਨੂੰ ਮਿਲ ਜਾਏ ਤੇ ਮੈਂ ਆਪਣੀ ਮਾਲਾ ਵਿਚ ਉਹਨੂੰ ਮੇਰੂ ਦੰਡ ਬਣਾ ਕੇ ਪਾ ਲਵਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਅੱਗੇ ਬਾਦਸ਼ਾਹ ਨਾਲ ਵਾਰਤਾਲਾਪ ਕਰ ਰਹੇ ਨੇ, ਇਹਦੇ ਨਾਲੋਂ ਵੀ ਇੱਕ ਬੜੀ ਕੀਮਤੀ ਮਾਲਾ ਸਾਡੇ ਪਿਤਾ ਜੀ ਦੀ ਚੰਦੂ ਕੋਲ ਵੀ ਸੀ, ਬਾਦਸ਼ਾਹ ਜੇ ਤੂੰ ਉਹ ਮੰਗਾ ਲਵੇਂ, ਪ੍ਰੇਰਣਾ ਬਣ ਰਹੀ ਹੈ ਕਿ ਕਿਵੇਂ ਚੰਦੂ ਨੂੰ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਕੜ ਕੇ ਉਹਨੂੰ ਦੰਡ ਦੇਣਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਗੁਰੂ ਕੀ ਪਾਵਨ ਪਵਿੱਤਰ ਕਥਾ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ।